ਪੜ ਗੁਰੂ ਜੀ ਦੀ ਬਾਣੀ ਲਖਾ ਪਾਪੀ ਤਰ ਜਾਣ ਪੜ ਗੁਰੂ ਜੀ ਦੀ ਬਾਣੀ ਲਖਾ
ਪਾਪੀ ਤਰ ਜਾਣ
ਪੜ ਗੁਰੂ ਜੀ ਦੀ ਬਾਣੀ ਲਖਾ ਪਾਪੀ ਤਰ ਜਾਣ ਗੁਰੂ ਜੀ ਦੀ ਬਾਣੀ ਲਖਾ ਪਾਪੀ ਤਰ ਜਾਣ पावे रोग कटे जान सब आदियां पियादियां ते रोग कटे जान
पढ़ गुरु जी दी बाणी लख पापी तारी जान
पढ़ गुरु जी दी बाणी लख पापी तारी जान
ਅਟਲ ਸਤਿਗੁਰੂ ਦੀਨ ਅਤੇ ਦੁਨੀਆਂ ਦੇ ਸ਼ਹਿਨਸ਼ਾਹ ਕੋਟ ਬ੍ਰਹਿਮੰਡਾਂ ਦੇ ਸਿਰਜਣਹਾਰ ਦਾਤਾ ਜੀ ਦੇ ਪਾਵਨ ਚਰਨਾਂ ਵਿੱਚ ਜੁੜ ਬੈਠੇ ਹਨ। ਆਓ ਸਾਰੀ ਸੰਗਤ ਜਿੰਨੇ ਮਾਈ ਭਾਈ ਗੁਰੂ ਦਰਬਾਰ ਦੀ ਹਾਜ਼ਰੀ ਭਰ ਰਹੇ ਹੋ, ਜਿੰਨੇ ਗੁਰਮੁਖ ਪਿਆਰੇ ਘਰਾਂ ਵਿੱਚ ਬੈਠੇ ਰੇਡੀਓ ਰਾਹੀਂ ਇੰਟਰਨੈੱਟ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਸਰਵਣ ਕਰ ਰਹੇ ਨੇ, ਆਓ ਸਾਰੀ ਸੰਗਤ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਲਗਵਾਉਣ ਵਾਸਤੇ, ਗੁਰੂ ਦੇ ਨਾਲ ਨੇੜਤਾ ਪੈਦਾ ਕਰਨ ਵਾਸਤੇ ਸਭ ਤੋਂ ਪਹਿਲਾਂ ਰਲ ਕੇ ਆਪਾਂ ਫਤਿਹ ਦਾ ਸਿਮਰਨ ਕਰੀਏ। ਪੜ੍ਹ ਗੁਰੂ ਜੀ ਦੀ ਬਾਣੀ ਲੱਖਾਂ ਪਾਪੀ ਤਰਜਾਣ। ਇਹ ਜਿਹੜੀ ਪਵਿੱਤਰ ਗੁਰਬਾਣੀ ਹੈ, ਦੁਨੀਆਂ ਦੀ ਨਿਗਾਹ ਦੇ ਵਿੱਚ ਇੱਕ ਸਧਾਰਨ ਕਵਿਤਾ ਹੋਵੇਗੀ, ਲੋਕਾਂ ਦੀ ਨਿਗਾਹ ਵਿੱਚ ਇੱਕ ਸਧਾਰਨ ਗੀਤ ਹੋਣਗੇ। ਗੁਰਬਾਣੀ ਦੇ ਵਿੱਚ ਲਿਖਿਆ, ਲੋਕ ਜਾਣੇ ਉਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ, ਇਹ ਬ੍ਰਹਮ ਦੀ ਵਿਚਾਰ ਹੈ। 982 ਅੰਗ ਉੱਤੇ ਨਟ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਦਾ ਪਾਵਨ ਵਚਨ ਹੈ, ਨਟ ਮਹਿਲਾ ਚੌਥਾ, ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਆਪ ਸਾਰੀਆਂ ਸੰਗਤਾਂ ਪ੍ਰਤੱਖ ਗੁਰੂ ਦੇ ਚਰਨਾਂ ਦੇ ਵਿੱਚ ਬਹਿ ਕੇ ਹਾਜ਼ਰੀ ਭਰ ਰਹੇ ਹੋ, ਆਪਣੇ ਸਾਰਿਆਂ ਦੇ ਵੱਡੇ ਭਾਗ ਨੇ। ਗੁਰੂ ਕਿਰਪਾ ਕਰਨ ਆਪਾਂ ਗੁਰੂ ਗੁਰੂ ਜਪਣ ਦੀ ਯੁਗਤੀ ਗੁਰੂ ਸਾਹਿਬ ਜੀ ਦੀ ਰਹਿਮਤ ਵਿੱਚੋਂ ਪ੍ਰਾਪਤ ਕਰ ਸਕੀਏ। ਆਓ ਸਾਰੀ ਸੰਗਤ ਇੱਕ ਚਿੱਤ ਹੋ ਕੇ ਬੜੇ ਪਿਆਰ ਦੇ ਬਜਦ ਵਿੱਚ ਆ ਕੇ ਗੱਜ ਵੱਜ ਕੇ ਫਤਿਹ ਬੁਲਾਓ ਜੀ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗਿਆਨੀ ਭਗਵੰਤ ਸਿੰਘ ਹੋਰਾਂ ਨੇ ਆਪ ਜੀ ਨੂੰ ਰੱਬੀ ਬਾਣੀ ਦੀ ਪਵਿੱਤਰ ਕਥਾ ਦੇ ਨਾਲ ਜੋੜਨ ਦਾ ਬਹੁਤ ਵੱਡਾ ਉਪਰਾਲਾ ਕੀਤਾ ਹੈ। ਮੈਂ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਾ। ਮੈਂ ਆਪਣੇ ਦਿਲੋਂ ਆਖਦਾ ਹਾਂ, ਮੇਰੀ ਆਪਣੇ ਦਿਲ ਦੀ ਤਮੰਨਾ ਸੀ ਕਿ ਇਹਨਾਂ ਨੂੰ ਬੈਠ ਕੇ ਸਰਵਣ ਕੀਤਾ ਜਾਵੇ। ਤਕਰੀਬਨ ਇੱਕ ਹਫ਼ਤਾ ਇਹ ਦਾਸ ਦੇ ਨਗਰ ਵਿਖੇ ਕਥਾ ਕਰਨ ਗਏ, ਉਸ ਸਮਾਗਮ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਦਾਸ ਦੇ ਸਿਰ ਸੀ, ਜਿਸ ਕਾਰਨ ਉਦੋਂ ਵੀ ਮੈਂ ਇਹਨਾਂ ਨੂੰ ਸਰਵਣ ਨਾ ਕਰ ਸਕਿਆ। ਅਤੇ ਹੁਣ ਮਨ ਦੀ ਬੜੀ ਤਮੰਨਾ ਸੀ ਕਿ ਇੱਕ ਹਫ਼ਤਾ ਪੂਰਾ ਲਾਹਾ ਲਵਾਂਗੇ, ਪਰ ਕੁਝ ਘਟਨਾਕ੍ਰਮ ਐਸੇ ਵਾਪਰੇ ਨੇ ਜ਼ਿੰਦਗੀ ਦੇ ਅੰਦਰ, ਕਈ ਐਸੇ ਮੋੜ ਦੇ ਉੱਤੇ ਕਈ ਵਾਰ ਬੰਦਾ ਆ ਖਲੋਂਦਾ, ਜਿਸ ਕਾਰਨ ਬੰਦਾ ਮਜਬੂਰ ਹੋ ਜਾਂਦਾ। ਕੁਝ ਮੇਲੇ ਗੇਲੇ ਕਰਨ ਵਾਲੇ ਗੁਰਮੁਖ ਪਿਆਰੇ ਪਿਆਰ ਨਾਲ ਆਉਂਦੇ ਨੇ, ਉਹਨਾਂ ਦੇ ਨਾਲ ਬਚਨ ਬਲਾਸ ਉਹਨਾਂ ਦੇ ਸੁਣਨ ਵਾਸਤੇ ਬੈਠਣਾ ਪੈਂਦਾ। ਨਹੀਂ ਤਾਂ ਮੇਰੀ ਦਿਲੀ ਤਮੰਨਾ ਸੀ ਕਿ ਮੈਂ ਗਿਆਨੀ ਜੀ ਹੋਣਾ ਦੀ ਕਥਾ ਸਰਵਣ ਕਰਦਾ। ਮੈਂ ਆਪਣੇ ਆਪ ਨੂੰ ਅਪਾਗਾ ਸਮਝਦਾ ਹਾਂ ਕਿ ਅੱਜ ਦੇ ਦੀਵਾਨ ਵਿੱਚ ਮੈਂ ਉਹਨਾਂ ਨੂੰ ਸੁਣ ਨਹੀਂ ਸਕਿਆ। ਗੁਰੂ ਕਿਰਪਾ ਕਰਨ, ਆਓ ਸਾਰੀ ਸੰਗਤ ਆਪਣੀਆਂ ਮਨਵਰਤੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਜੋੜਨ ਦਾ ਯਤਨ ਕਰੀਏ। ਕਬੀਰ ਰੋੜਾ ਹੁਆ ਤੋ ਕਿਆ ਪਿਆ, ਪੰਥੀ ਕੋ ਦੁੱਖ ਦੇਹੇ। ਭਗਤ ਕਬੀਰ ਜੀ ਦਾ ਇੱਕ ਪਾਵਨ ਬਚਨ ਹੈ, ਜੇ ਪਰਮਾਤਮਾ ਨੂੰ ਮਿਲਣਾ ਤਾਂ ਇੰਨੀ ਕੁ ਨਿਮਰਤਾ ਲੈ ਆ ਜਿਵੇਂ ਰਸਤੇ ਦੇ ਵਿੱਚ ਰੋੜਾ ਪਿਆ ਹੁੰਦਾ, ਜਿੰਨੇ ਮਰਜ਼ੀ ਕੋ ਠੋਡੇ ਮਾਰ ਕੇ ਜਿੱਧਰ ਮਰਜ਼ੀ ਕੋ ਸੁੱਟ ਦੇਵੇ, ਜਿੱਧਰ ਮਰਜ਼ੀ ਚੁੱਕ ਚੁੱਕੇ ਮਾਰੇ, ਭਾਵੇਂ ਉਹਨੂੰ ਗੰਦੇ ਪਾਣੀ ਦੀ ਨਾਲੀ ਦੇ ਵਿੱਚ ਸੁੱਟ ਦੇਵੇ ਅਤੇ ਭਾਵੇਂ ਉਹਨੂੰ ਕੋ ਰਸਤੇ ਦੇ ਵਿਚਕਾਰ ਟਿਕਾ ਦੇਵੇ, ਪਰ ਉਹਨੇ ਅੱਗੋਂ ਨਹੀਂ ਕਦੇ ਆਖਿਆ ਕਿ ਮੈਨੂੰ ਕਿਉਂ ਠੋਡੇ ਮਾਰ ਰਹੇ ਹੋ। ਉਹਦੇ ਉੱਪਰ ਦੀ ਕਿਸੇ ਟਰੈਕਟਰ ਟਰਾਲੀ ਦਾ ਟਾਇਰ ਲੰਘ ਜਾਏ ਉਹਨੇ ਕਦੇ ਹਾਏ ਨਹੀਂ ਆਖਿਆ। ਇੰਨੀ ਨਿਮਰਤਾ ਵਿੱਚ ਬੰਦਾ ਹੋਣਾ ਚਾਹੀਦਾ ਜਿਹਨੇ ਪਰਮਾਤਮਾ ਨਾਲ ਪਿਆਰ ਕਰਨਾ। ਅਤੇ ਫਿਰ ਆਪ ਹੀ ਇਹ ਬਚਨ ਕਹਿ ਕੇ ਆਪ ਹੀ ਉਹ ਰੱਦ ਕਰ ਦਿੰਦੇ ਨੇ, ਕਹਿੰਦੇ ਰੋੜਾ ਜੇ ਬਣ ਵੀ ਗਿਆ ਤਾਂ ਫਿਰ ਕੀ ਹੈ, ਰਸਤੇ ਵਿੱਚ ਮੁਸ਼ਕਲਾਂ ਹੀ ਪੈਦਾ ਕਰੇਗਾ ਨਾ। ਕਬੀਰ, ਰੋੜਾ ਹੁਆ ਤੋ ਕਹਿ ਪਾਇਆ ਪੰਥੀ ਕੋ ਦੁੱਖ ਦੇਹੇ, ਐਸਾ ਤੇਰਾ ਦਾਸ ਹੈ ਜਿਉਂ ਧਰਨੀ ਮੈਂ ਖੇ। ਕਹਿੰਦੇ ਜੇਕਰ ਬਣਨਾ ਹੀ ਹੈ ਤਾਂ ਇੱਕ ਆਮ ਮਿੱਟੀ ਬਣ ਜਾ, ਜੋ ਰਸਤੇ ਦੇ ਵਿੱਚ ਖੇ ਹੁੰਦੀ ਹੈ, ਰਸਤੇ ਦੇ ਵਿੱਚ ਮਿੱਟੀ ਪਈ ਹੁੰਦੀ ਹੈ, ਇਵੇਂ ਬਣ ਜਾ ਕਿ ਕਿਸੇ ਨੂੰ ਦੁੱਖ ਨਾ ਦੇਈ। ਤਾਂ ਫਿਰ ਮਨ ਵਿੱਚ ਖਿਆਲ ਕਰਦੇ ਨੇ ਕਿ ਜੇ ਮਿੱਟੀ ਵੀ ਬਣ ਗਿਆ ਤਾਂ ਲੋਕਾਂ ਦੇ ਸਿਰਾਂ ਵਿੱਚ ਪਵਾਂਗੇ, ਲੋਕਾਂ ਦੇ ਕੱਪੜੇ ਖਰਾਬ ਹੋਵਣਗੇ। ਕਬੀਰ, ਖੇ ਹੋਈ ਤੋ ਕਿਹਾ ਭਇਆ ਜੋੜ ਲਾਗੇ ਅੰਗ, ਹਰ ਦਿਨ ਐਸਾ ਚਾਹੀਏ ਜੋ ਪਾਣੀ ਸਰਬੰਗ। ਕਹਿੰਦੇ ਜੇਕਰ ਮਿੱਟੀ ਬਣ ਗਏ ਤਾਂ ਫਿਰ ਵੀ ਗੱਲ ਨਹੀਂ ਬਣੀ, ਪਾਣੀ ਬਣ ਜਾ। ਜਿਵੇਂ ਹੁਣ ਨਾਲੀ ਦੇ ਵਿੱਚ ਪਾਣੀ ਵਹਿ ਰਿਹਾ, ਉਹ ਜਿੱਧਰ ਜਿੱਧਰ ਮੋੜ ਆਉਂਦਾ ਉੱਧਰ ਉੱਧਰ ਨੂੰ ਤੁਰੀ ਜਾਂਦੇ। ਅਤੇ ਭਗਤ ਕਬੀਰ ਜੀ ਕਹਿੰਦੇ ਨੇ ਪਾਣੀ ਬਣ ਜਾ, ਜਿੱਧਰ ਜਿੱਧਰ ਨੂੰ ਗੁਰਮਤਿ ਦਾ ਮੋੜ ਆਉਂਦਾ ਉੱਧਰ ਨੂੰ ਮੁੜੀ ਚੱਲ ਅਤੇ ਸਾਗਰ ਤੱਕ ਸ਼ਾਇਦ ਪੁੱਜ ਆਏ। ਫਿਰ ਆਪ ਹੀ ਇਹ ਖਿਆਲ ਦਰੜਾ ਕੇ ਅਤੇ ਆਪ ਹੀ ਇਸ ਖਿਆਲ ਨੂੰ ਕੈਂਸਲ ਕਰ ਦਿੰਦੇ ਨੇ। ਕਹਿੰਦੇ ਕਬੀਰ, ਪਾਣੀ ਹੋਆ ਤੋਂ ਕਿਹਾ ਪਿਆ ਸੀਰਾ ਤਾਤਾ ਹੋਏ। ਪਾਣੀ ਨੂੰ ਫਰਿੱਜ ਵਿੱਚ ਰੱਖਦੀਆਂ ਨੇ ਜੰਮ ਜਾਣਾ, ਅੱਗ ਦੇ ਉੱਤੇ ਰੱਖਦੀਆਂ ਨੇ ਉਬਾਲੇ ਮਾਰਨ ਲੱਗ ਜਾਣਾ। ਉਹ ਕਹਿੰਦੇ ਨੇ ਕਬੀਰ, ਪਾਣੀ ਹੋਆ ਤੋਂ ਕਿਹਾ ਪਿਆ ਸੀਰਾ ਤਾਤਾ ਹੋਏ, ਹਰ ਦਿਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਪਰਮਾਤਮਾ ਦਾ ਸੇਵਾਦਾਰ ਪਰਮਾਤਮਾ ਵਰਗਾ ਹੋਣਾ ਚਾਹੀਦਾ, ਰੱਬ ਦਾ ਭਗਤ ਰੱਬ ਵਰਗਾ ਹੋਣਾ ਚਾਹੀਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਲਿਖਦੇ ਨੇ ਹਰ ਹਰਜਨ ਦੂਈ ਇੱਕ ਹੈ, ਬਿਬ ਵਿਚਾਰ ਕਿਸ ਨਾਹੇ, ਜਲ ਤੇ ਉਪਜ ਤਰੰਗ ਜੋ ਜਲ ਹੀ ਵਿਖੇ ਸਮਾਹੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਇੱਕ ਪਾਵਨ ਬਚਨ ਹੈ, ਹਰ ਕਾ ਸੇਵਕ ਹਰ ਹੀ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਪਰਮਾਤਮਾ ਦਾ ਸੇਵਾਦਾਰ ਪਰਮਾਤਮਾ ਵਰਗਾ ਹੁੰਦਾ ਹੈ। ਪਰਮਾਤਮਾ ਦੇ ਸੇਵਾਦਾਰਾਂ ਦੇ ਇਤਿਹਾਸ ਆਪ ਸਾਰੀਆਂ ਸੰਗਤਾਂ ਪਿਛਲੇ ਦਿਨਾਂ ਤੋਂ ਸਰਵਣ ਕਰਦੇ ਆ ਰਹੇ ਹੋ, ਉਹ ਪਰਮਾਤਮਾ ਦੇ ਰੱਬੀ ਭਗਤਾਂ ਦੀ ਕਹਾਣੀ ਆਪ ਸਰਵਣ ਕਰਦੇ ਆ ਰਹੇ ਹੋ। ਉਹਨਾਂ ਰੱਬੀ ਭਗਤਾਂ ਦੇ ਵਿੱਚੋਂ ਪਿਛਲੇ ਦਿਨਾਂ ਤੋਂ ਆਪਾਂ ਨੇ ਪ੍ਰਸੰਗ ਸ਼ੁਰੂ ਕੀਤਾ ਹੈ, ਸਤਿਕਾਰਯੋਗ ਭਗਤ ਨਾਮਦੇਵ ਜੀ ਮਹਾਰਾਜ ਦਾ। ਭਗਤ ਨਾਮਦੇਵ ਜੀ ਮਹਾਰਾਜ ਮਹਾਰਾਸ਼ਟਰ ਸਟੇਟ ਦੇ ਨਾਲ ਸੰਬੰਧਿਤ ਨੇ। ਉਹਨਾਂ ਦਾ ਹੰਗੋਲੀ ਜ਼ਿਲ੍ਹੇ ਦੇ ਵਿੱਚ ਨਰਸੀ ਬਾਮਣੀ ਪਿੰਡ ਦੇ ਵਿੱਚ ਪ੍ਰਕਾਸ਼ ਹੋਇਆ ਹੈ। ਬਹੁਤਾ ਸਮਾਂ ਉਹਨਾਂ ਨੇ ਸਤਾਰਾ ਜ਼ਿਲ੍ਹੇ ਦੇ ਵਿੱਚ ਪੰਡਰਪੁਰ ਏਰੀਏ ਦੇ ਵਿੱਚ ਉਹਨਾਂ ਨੇ ਬਤੀਤ ਕੀਤਾ ਹੈ। ਬਹੁਤਾ ਸਮਾਂ ਉਹਨਾਂ ਨੇ ਇਸ ਇਲਾਕੇ ਦੇ ਭਾਗ ਖੋਲ੍ਹਣ ਵਾਸਤੇ ਲਾਇਆ ਹੈ। ਗ੍ਰਿਸ਼ਤੀ ਹਨ, ਉਸ ਵੇਲੇ ਬਾਲ ਵਿਆਹਾਂ ਦਾ ਰਿਵਾਜ ਹੁੰਦਾ ਸੀ। 8 ਸਾਲਾਂ ਦੀ ਭਗਤ ਜੀ ਦੀ ਆਰਬਲਾ ਸੀ ਜਿਸ ਦਿਨ ਉਹਨਾਂ ਦਾ ਵਿਆਹ ਹੋ ਗਿਆ। 8 ਸਾਲਾਂ ਦੀ ਉਮਰ ਦੇ ਵਿੱਚ ਉਹਨਾਂ ਦਾ ਵਿਆਹ ਹੋਇਆ। ਬਹੁਤ ਲੰਮੇ ਵਕਤ ਬਾਅਦ ਵਿੱਚ ਮੁਕਲਾਵਾ ਲੈ ਕੇ ਆਉਂਦਾ ਗਿਆ। ਭਗਤ ਨਾਮਦੇਵ ਜੀ ਦੇ 4 ਪੁੱਤਰ ਅਤੇ 1 ਲੜਕੀ ਨੇ ਜਨਮ ਲਿਆ। ਭਗਤ ਨਾਮਦੇਵ ਜੀ ਦੇ ਘਰ 4 ਉਹਨਾਂ ਦੇ ਭੁਚੰਗੀ ਸਨ, 1 ਉਹਨਾਂ ਦੀ ਭੁਚੰਗਣ ਸੀ, 1 ਉਹਨਾਂ ਦੀ ਲੜਕੀ ਹੈ ਅਤੇ 4 ਉਹਨਾਂ ਦੇ ਪੁੱਤਰ ਨੇ। ਭਗਤ ਨਾਮਦੇਵ ਜੀ ਗ੍ਰਿਸ਼ਤ ਮਾਰਗ ਦੇ ਵਿੱਚ ਵੀ ਉਹ ਪੂਰੇ ਉਤਰੇ ਨੇ। ਗ੍ਰਿਸ਼ਤ ਮਾਰਗ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਉਹਨਾਂ ਨੇ ਨਿਭਾਈਆਂ। ਐਂ ਨਹੀਂ ਕਿ ਜੰਗਲਾਂ ਦੇ ਵਿੱਚ ਜਾ ਕੇ ਲੋਕੇ ਬਹਿ ਗਏ, ਉਹ ਪਹਾੜਾਂ ਦੀਆਂ ਖੰਧਰਾਂ ਵਿੱਚ ਬਹਿ ਕੇ, ਗੁਫਾਵਾਂ ਵਿੱਚ ਬਹਿ ਕੇ ਇਬਾਦਤ ਕਰਨ ਲੱਗ ਗਏ, ਐਸਾ ਨਹੀਂ ਕੀਤਾ। ਉਹਨਾਂ ਨੇ ਗੁਰਬਾਣੀ ਦੇ ਵਿੱਚ ਇੱਕ ਸ਼ਬਦ ਆਉਂਦਾ, ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੰਠ ਵਿੱਚੋਂ ਨਿਕਲਿਆ ਹੋਇਆ ਅਮਰ ਬੋਲ ਹੈ, ਸਤਿਗੁਰ ਕੀ ਐਸੀ ਵਡਿਆਈ ਪੁੱਤਰ ਕਲੱਤਰ ਵਿੱਚੇ ਗਤ ਪਾਈ, ਗ੍ਰਿਸ਼ਤ ਮਾਰਗ ਨੂੰ ਤਿਆਗ ਦੇਣਾ ਗੁਰਮਤ ਨਹੀਂ। ਆਮ ਤੌਰ 'ਤੇ ਨਿੱਕੇ ਹੁੰਦੇ ਆਪਣੇ ਘਰਾਂ ਵਿੱਚ ਸਰਵਣ ਕਰਦੇ ਹੁੰਦੇ ਸੀ, ਬੀਬੀਆਂ ਗਿੱਧਾ ਪਾਉਂਦੀਆਂ ਹੋਈਆਂ ਆਖਿਆ ਕਰਦੀਆਂ ਸਨ, ਪੌਣਾ ਹਾਰੀ ਉੱਡ ਗਿਆ ਮੋਰ ਬਣ ਕੇ, ਉਹਨੂੰ ਬਲ ਸੀ ਉੱਡਣ ਦਾ। ਉਸ ਵੇਲੇ ਤਾਂ ਉਹ ਖਿਆਲ ਬੜੇ ਚੰਗੇ ਲੱਗਣੇ, ਪਰ ਹੌਲੀ ਹੌਲੀ ਜਿਉਂ ਜਿਉਂ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਹੁੰਦੀ ਗਈ, ਕੁਝ ਐਸਾ ਗਿਆਨ ਬਣਦਾ ਗਿਆ ਕਿ ਕੁਰਬਾਨੀ ਕਰਨ ਵਾਲੇ ਸੂਰਮਈ ਸਭ ਤੋਂ ਪੂਜਨੀਕ ਹੁੰਦੇ ਨੇ, ਜਿਹੜੇ ਮਨੁੱਖਤਾ ਦਾ ਭਲਾ ਕਰਦੇ ਨੇ। ਇੱਕ ਵਾਰ ਐਸਾ ਵੀ ਖਿਆਲ ਬਣ ਗਿਆ ਕਿ ਜੇ ਪੌਣਾ ਹਾਰੀ ਜੀ ਮੋਰ ਬਣ ਕੇ ਉੱਡ ਗਏ ਤਾਂ ਇਹਦੇ ਨਾਲ ਮਨੁੱਖਤਾ ਦਾ ਕੀ ਭਲਾ ਹੋਇਆ, ਇਹਦੇ ਨਾਲ ਮਨੁੱਖਤਾ ਨੂੰ ਕੀ ਮੁਨਾਫਾ ਹੋਇਆ। ਜੇ ਉਹਨਾਂ ਕੋਲ ਕੋਈ ਤਾਕਤ ਸ਼ਕਤੀ ਸੀ, ਉਹ ਲੋਕਾਂ ਦਾ ਭਲਾ ਕਰਨ ਵਾਸਤੇ ਸੰਘਰਸ਼ ਕਰਦੇ, ਲੋਕਾਂ ਦੇ ਵਿੱਚ ਜਾਤ ਪਾਤ ਦੀ ਅੱਗ ਮੱਚਦੀ ਪਈ ਸੀ, ਉਹ ਨਾਮ ਬਾਣੀ ਦਾ ਛੱਟਾ ਦੇ ਕੇ ਉਸ ਅੱਗ ਨੂੰ ਸ਼ਾਂਤ ਕਰਦੇ। ਆ ਵੇਖੋ ਸਾਡੇ ਗੁਰੂ ਸਾਹਿਬਾਨਾਂ ਨੇ ਕੈਸੀਆਂ ਕੁਰਬਾਨੀਆਂ ਕੀਤੀਆਂ, ਜੇ ਸ਼ਕਤੀ ਹੈ ਤਾਂ ਸ਼ਕਤੀ ਦਾ ਇਸਤੇਮਾਲ ਉਹਨਾਂ ਨੇ ਕਿਸ ਢੰਗ ਦੇ ਨਾਲ ਕੀਤਾ ਹੈ। ਮੰਨ ਲਓ ਤੁਹਾਡੇ ਕੋਲ 1000 ਰੁਪਈਆ ਹੈ, ਇੱਕ ਗਰੀਬ ਦਾ ਬੱਚਾ ਬਿਮਾਰੀ ਦੇ ਨਾਲ ਤੜਫ ਤੜਫ ਕੇ ਮਰ ਰਿਹਾ ਅਤੇ ਤੁਸੀਂ ਬੈਂਕ ਬੈਲੈਂਸ ਬਣਾਈ ਜਾਂਦੇ ਹੋ, ਉਹ 1000 ਰੁਪਈਏ ਨੂੰ ਅੱਗ ਲਾ ਕੇ ਫੂਕ ਦੇਣਾ ਚੰਗਾ ਜੇਕਰ ਉਸ ਬੱਚੇ ਨੂੰ ਆਪਾਂ ਦਵਾਈ ਨਹੀਂ ਦੇ ਸਕਦੇ, ਉਸ ਬੱਚੇ ਨੂੰ ਅਸੀਂ ਲੋੜ ਪੂਰੀ ਕਰਨ ਵਾਸਤੇ ਦਵਾਈ ਨਹੀਂ ਦਵਾਉਣ ਵਾਸਤੇ ਤਿਆਰ? ਇਹਦੇ ਨਾਲ ਮਿਲਦੀ ਗੱਲ ਚੇਤੇ ਆ ਗਈ, ਉਹ ਕਹਿ ਕੇ ਮੈਂ ਆਪਣੇ ਪ੍ਰਸੰਗ ਨੂੰ ਆਪ ਜੀ ਦੇ ਸਨਮੁਖ ਰੱਖਾਂ। ਸਾਡੇ ਨੇੜੇ ਪਿੰਡਾਂ ਦੇ ਵਿੱਚ ਸੰਗਰਾਂਦ ਵਾਲੇ ਦਿਨ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬ ਸਪੀਕਰ ਵਿੱਚ ਆਖਣ ਕਿ ਪੌਣੇ 2 ਲੱਖ ਰੁਪਈਆ ਬੈਂਕ ਬੈਲੈਂਸ ਸੀ ਅਤੇ ਗੁਰੂ ਦੀ ਕਿਰਪਾ ਹੋਈ ਹੈ, ਇਸ ਵਾਰ ਜ਼ਮੀਨ ਗੁਰਦੁਆਰੇ ਦੀ ਠੇਕੇ 'ਤੇ ਚੜ੍ਹੀ ਆ, ਲਗਭਗ 2.25 ਲੱਖ ਰੁਪਈਆ ਬੈਂਕ ਬੈਲੈਂਸ ਬਣ ਜਾਣਾ। ਗੁਰਦੁਆਰਾ ਸਾਹਿਬ ਦੇ ਬਿਲਕੁਲ ਗੁਆਂਢ ਇੱਕ ਅੰਮ੍ਰਿਤਧਾਰੀ ਸਿੰਘ ਪੀਲੀਏ ਦੀ ਬਿਮਾਰੀ ਨਾਲ ਦਵਾਈ ਖਾਣੋ ਵਿਚਾਰਾ ਮਰ ਗਿਆ, ਅਤੇ ਮੈਂ ਮਨ ਵਿੱਚ ਸੋਚਾਂ ਵੀ ਅੱਗ ਲਾ ਕੇ ਫੂਕ ਦਿਓ 2.25 ਲੱਖ ਰੁਪਈਏ ਨੂੰ। ਉਹ ਗੁਰੂ ਗੋਬਿੰਦ ਸਿੰਘ ਦਾ ਨਾਦੀ ਪੁੱਤ ਮਾਤਾ ਸਾਹਿਬ ਕੌਰ ਦਾ ਜਾਇਆ ਦਵਾਈ ਖਾਣੋ ਮਰ ਗਿਆ, ਅਤੇ ਫਿਰ ਇਹ 2 ਲੱਖ ਨੂੰ ਆਪਾਂ ਕੀ ਕਰਨਾ? ਉਹ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਪਾਂ ਬੈਠੇ ਹਾਂ, ਜਿਸ ਗੁਰੂ ਦਾ ਇੱਕ ਸਿਧਾਂਤ ਹੈ। ਸਤਿਗੁਰੂ ਜੀ ਕਹਿੰਦੇ ਨੇ ਸਿੰਬਲ ਰੁੱਖ ਸਰਾਏ ਰਾ ਅਤ ਦੀਰਘ ਅਤ ਮੁੱਚ, ਉਹ ਜੇ ਆਵੇ ਆਸ ਕਰ ਜਾਏ ਨਿਰਾਸ਼ੇ ਕਿਤ। ਗੱਲ ਸਿੰਬਲ ਰੁੱਖ ਦੀ ਨਹੀਂ ਹੈ, ਗੱਲ ਬਹੁਤ ਵੱਡੇ ਅਮੀਰ ਆਪਣੇ ਆਪ ਨੂੰ ਤਕੜੇ ਜਥੇਦਾਰ ਅਖਵਾਉਣ ਵਾਲੇ, ਬੜਾ ਉੱਚਾ ਜਿਹਨਾਂ ਦਾ ਪ੍ਰਤਾਪ ਹੈ, ਸਿੰਬਲ ਰੁੱਖ ਦੀ ਤਰ੍ਹਾਂ ਬਹੁਤ ਉਹਨਾਂ ਦੀ ਬੱਲੇ ਬੱਲੇ ਹੈ, ਅਤੇ ਕਈ ਵਿਚਾਰੇ ਤੋਤਿਆਂ ਦੇ ਰੂਪ ਅੰਦਰ ਆਸ ਕਰਕੇ ਆਉਂਦੇ ਨੇ ਵੀ ਸਾਡੀ ਲੋੜ ਪੂਰੀ ਹੋ ਜਾਏਗੀ। ਕਈ ਆਉਂਦੇ ਨੇ ਕਿ ਸਰਦਾਰ ਜੀ ਥੋੜ੍ਹੀ ਜਿਹੀ ਮਾਇਆ ਚਾਹੀਦੀ ਹੈ, ਅਤੇ ਅੱਗੋਂ ਨਿਰਧਨ ਸਰਦਨ ਭੇਜ ਆਏ, ਉਹਨੇ ਅੱਗੋਂ ਪਿੱਠ ਫੇਰ ਲਈ ਹੈ, ਉਹਨੇ ਮੂੰਹ ਘੁਮਾ ਲਿਆ, ਉਹਨੇ ਆਦਰ ਨਹੀਂ ਦਿੱਤਾ, ਉਹਨੇ ਕੋਲ ਹੁੰਦਿਆਂ ਹੋਇਆਂ ਮੁੱਕਰ ਗਿਆ, ਅਤੇ ਉਹ ਜਿਹੜੇ ਆਏ ਉਹ ਜੇ ਆਵੇ ਆਸ ਕਰ ਜਾਏ ਨਿਰਾਸ਼ੇ ਕਿਤ, ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪੱਤ। ਉਹ ਮੁੜਦਾ ਹੋਇਆ ਬੰਦਾ ਕਹਿੰਦਾ ਇਹ ਸਿੰਬਲ ਹੈ, ਇਹ ਬੰਦਾ ਨਹੀਂ, ਇਹ ਸਿੰਬਲ ਹੈ, ਇਹਦਾ ਪਿਆਰ ਵੀ ਕਿਸੇ ਕੰਮ ਦਾ ਨਹੀਂ, ਇਹਦੇ ਭਾਵੇਂ ਜੀ ਜੀ ਆ ਕੇ ਕਿਸੇ ਨੂੰ ਬੁਲਾਉਂਦਾ ਉਹਦੇ ਵਿੱਚੋਂ ਵੀ ਕਿਸੇ ਨੂੰ ਕੋਈ ਫਾਇਦਾ ਨਹੀਂ। ਉਹ ਲੋਕਾਂ ਦੇ ਵਿੱਚ ਭੱਜ ਭੱਜ ਕੇ ਆਪਣੇ ਆਪ ਨੂੰ ਜਥੇਦਾਰ ਬਣਨ ਦਾ ਯਤਨ ਕਰ ਰਿਹਾ, ਉਹਦੇ ਨਾਲ ਕੋਈ ਫਾਇਦਾ ਨਹੀਂ, ਕਿਉਂਕਿ ਉਹਦੇ ਫਲ ਵੀ ਫਿੱਕੇ ਨੇ, ਉਹਦੇ ਜਿਹੜੇ ਫੁੱਲ ਵੀ ਨੇ ਉਹ ਵੀ ਵੱਖ ਵੱਕੇ ਨੇ, ਅਤੇ ਇਹਦੇ ਜਿਹੜੇ ਪੱਤੇ ਵੀ ਨੇ ਉਹ ਵੀ ਸ਼ਾਨਦਾਰ ਨਹੀਂ ਹੈ, ਕਿਸੇ ਵੀ ਅਰਥ ਨਹੀਂ, ਇਹ ਸਿੰਬਲ ਹੈ। ਆਓ ਸਿੰਬਲ ਨਾ ਬਣੀਏ। ਭਗਤ ਨਾਮਦੇਵ ਜੀ ਨੇ ਸਤ ਸੰਗਤ ਵੇਖੋ ਕੈਸੀ ਇਬਾਦਤ ਕੀਤੀ ਹੈ, ਕਿਵੇਂ ਉਹਨਾਂ ਦੇ ਮਨ ਦੇ ਵਿੱਚ ਭਗਤੀ ਦੀ ਲਹਿਰ ਛਿੜੀ ਹੈ, ਇਹ ਕਹਾਣੀ ਆਓ ਆਪਾਂ ਰਲ ਕੇ ਵਿਚਾਰੀਏ। ਆਓ ਆਪਣੇ ਨਿਸ਼ਾਨੇ ਨੂੰ ਉਸੇ ਥਾਂ 'ਤੇ ਸੁਰਤ ਨੂੰ ਲੈ ਕੇ ਜਾਣ ਵਾਸਤੇ ਇੱਕ ਵਾਰ ਸਾਰੇ ਜਣੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਭਗਤ ਨਾਮਦੇਵ ਜੀ ਦਾ ਘਰ ਜਿਹੜਾ ਉਹ ਥੋੜ੍ਹਾ ਮਸਤਾਨਾ ਹੋ ਗਿਆ, ਘਰ ਦੀ ਹਾਲਤ ਜਿਹੜੀ ਹੈ ਉਹ ਥੋੜ੍ਹੀ ਪਤਲੀ ਪੈ ਗਈ, ਉਹਨਾਂ ਦੀ ਛੱਪਰੀ ਜਿਹੜੀ ਹੈ ਉਹ ਬਹੁਤੀ ਮਜ਼ਬੂਤ ਨਹੀਂ ਰਹੀ, ਛੱਪਰੀ ਦੀ ਹਾਲਤ ਮਸਤਾਨੀ ਜੀ ਬਣ ਗਈ। ਹੁਣ ਭਗਤ ਜੀ ਦੀ ਘਰਵਾਲੀ, ਭਗਤ ਜੀ ਦੇ ਬੱਚੇ, ਭਗਤ ਜੀ ਦਾ ਸਾਰਾ ਪਰਿਵਾਰ ਉਹਨਾਂ ਨੂੰ ਰੋਜ਼ ਆਖਦਾ ਹੈ ਕਿ ਆਪਾਂ ਨੇ ਆਪਣੀ ਛੰਨ ਨਵੀਂ ਬਣਾਉਣੀ ਹੈ, ਨਵਾਂ ਘਰ ਬਣਾਉਣਾ। ਉਦੋਂ ਲੋਕ ਛੰਨਾਂ ਵਿੱਚ ਰਿਹਾ ਕਰਦੇ ਸਨ, ਆਪਾਂ ਆਪਣਾ ਮਕਾਨ ਤਿਆਰ ਕਰਨਾ। ਭਗਤ ਜੀ ਕਹਿੰਦੇ ਨੇ ਕਿ ਮਕਾਨ ਵਾਹਿਗੁਰੂ ਵਾਹਿਗੁਰੂ ਜਪਨੇ ਆਪਾਂ ਤਿਆਰ ਕਰਾਂਗੇ। ਅਸਲ ਮਿਹਨਤ ਵਿੱਚ ਭਾਵੇਂ ਟੁੱਟੀ ਹੋਈ ਛੱਪਰੀ ਹੋਵੇ ਉਹ ਵੀ ਸੋਹਣੀ ਹੁੰਦੀ ਹੈ ਜੇ ਉਹਦੇ ਵਿੱਚ ਵਸਣ ਵਾਲੇ ਦਾ ਹਿਰਦਾ ਸੋਹਣਾ ਹੋਵੇ। ਵਸਦਾ ਟੁੱਟੀ ਝੌਂਪੜੀ ਚੀਰ ਸਭ ਛਿੰਨਾ, ਅਤੇ ਟੁੱਟੀ ਛੰਨ ਵਿੱਚ ਵਸਦਾ ਹੋਵੇ ਹੋਵੇ ਪਰਮਾਤਮਾ ਦਾ ਪਿਆਰਾ। ਮਹਾਰਾਜ ਕਹਿੰਦੇ ਰਾਜਾ ਸਗਲੀ ਸ੍ਰਿਸ਼ਟਿਕਾ, ਪੂਰੀ ਦੁਨੀਆ ਦਾ ਬਾਦਸ਼ਾਹ ਹੈ। ਭਗਤ ਨਾਮਦੇਵ ਜੀ ਨੇ ਗੁਰੂ ਗੁਰੂ ਜਪਦਿਆਂ ਆਪਣੀ ਛੰਨ ਤਿਆਰ ਕੀਤੀ ਹੈ। ਮੇਰੀਆਂ ਸਤਿਕਾਰਯੋਗ ਭੈਣਾਂ ਬੈਠੀਆਂ, ਇਸ ਗੱਲ ਦਾ ਬੁਰਾ ਨਾ ਮਨਾਇਓ, ਸੁਭਾਵਿਕ ਹੈ ਜਿਹੜਾ ਕੰਮ ਤੁਸੀਂ ਗੁਰੂ ਗੁਰੂ ਜਪਦਿਆਂ ਕਰੋਗੇ ਉਹ ਕੰਮ ਆਪਣੇ ਆਪ ਸੋਹਣਾ ਹੋਏਗਾ, ਜਿਹੜਾ ਕੰਮ ਤੁਸੀਂ ਖਿੱਝ ਖਿੱਝ ਕੇ ਕਰੋਗੇ ਉਹ ਕੰਮ ਕਦੇ ਚੰਗਾ ਨਹੀਂ ਹੋਏਗਾ। ਜੇ ਬੀਬੀ ਨੇ ਪ੍ਰਸ਼ਾਦਾ ਬਾਣੀ ਪੜ੍ਹਦਿਆਂ ਤਿਆਰ ਕੀਤਾ ਤਾਂ ਪ੍ਰਸ਼ਾਦਾ ਛੱਕ ਕੇ 20 ਨਿਤਨੇਮ ਕਰਨ ਨੂੰ ਦਿਲ ਕਰੇਗਾ, ਨਾ ਚਾਹੁੰਦਿਆਂ ਹੋਇਆਂ ਮੂੰਹੋਂ ਵਾਹਿਗੁਰੂ ਵਾਹਿਗੁਰੂ ਸ਼ਬਦ ਨਿਕਲੇਗਾ। ਅਤੇ ਜੇ ਬੀਬੀ ਨੇ ਗਾਲਾਂ ਕੱਢਦੀਆਂ ਰਿੱਝ ਰਿੱਝ ਕੇ ਕੁੜ ਕੁੜ ਕੇ ਸਿਆਪਾ ਕਰ ਕਰਕੇ ਪ੍ਰਸ਼ਾਦੇ ਲਾਏ ਆ ਨਾ, ਮਾਫ਼ ਕਰਨਾ, ਉਹ ਪ੍ਰਸ਼ਾਦਾ ਛੱਕ ਕੇ ਨਿਤਨੇਮ ਕਰਨ ਬੈਠ ਵੀ ਜਾਈਏ ਤਾਂ ਬਾਣੀ ਪੜ੍ਹਨ ਨੂੰ ਦਿਲ ਹੀ ਨਹੀਂ ਕਰਦਾ। ਜੇ ਇਸ ਗੱਲ ਨੂੰ ਹੋ ਸਕਦਾ ਕੋਈ ਬੰਦਾ ਆਖੇ ਵੀ ਇਹ ਕਿੱਧਰ ਦੀ ਉਦਾਹਰਣ ਹੈ, ਪਰ ਇਹ ਜਿਸ ਬੰਦੇ ਨੂੰ ਅਧਿਆਤਮਵਾਦ ਦੇ ਨਾਲ ਥੋੜ੍ਹਾ ਜਿਹਾ ਪ੍ਰੇਮ ਹੈ ਇਸ ਗੱਲ ਨੂੰ ਨੇੜਿਓਂ ਸਮਝੇਗਾ। ਜਿਹੜਾ ਬੰਦਾ ਗੁਰੂ ਗੁਰੂ ਕਰਦਿਆਂ ਕੋਈ ਕੰਮ ਕਰਦਾ ਉਹਦਾ ਕੰਮ ਹਮੇਸ਼ਾ ਸੋਹਣਾ ਹੁੰਦਾ। ਭਗਤ ਨਾਮਦੇਵ ਜੀ ਨੇ ਗੁਰੂ ਗੁਰੂ ਜਪਦਿਆਂ ਆਪਣੀ ਛੱਪਰੀ ਤਿਆਰ ਕੀਤੀ ਹੈ, ਇੰਨੀ ਸੋਹਣੀ ਛੱਪਰੀ ਬਣੀ ਹੈ, ਵੇਖਣ ਵਾਲੇ ਲੋਕ ਕਹਿੰਦੇ ਨੇ ਕਾਨੇ ਨਹੀਂ ਜਿਵੇਂ ਹੀਰੇ ਪੰਨੇ ਲਾਲ ਇਹਨੇ ਛੱਪਰੀ ਦੇ ਵਿਜੜੇ ਹੋਣ। ਮਕਾਨ ਬੜਾ ਵਧੀਆ ਬਣਿਆ। ਭਗਤ ਨਾਮਦੇਵ ਜੀ ਦੀ ਗੁਆਂਢਣ ਨੇ ਆ ਕੇ ਭਗਤ ਜੀ ਦੇ ਉੱਤੇ ਇੱਕ ਸਵਾਲ ਕੀਤਾ, ਜਿਹੜਾ ਸਵਾਲ ਭਗਤ ਜੀ 'ਤੇ ਹੋਇਆ ਉਹ ਸਵਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 657 ਅੰਗ ਦੇ ਉੱਤੇ ਸੋਰਠ ਰਾਗ ਵਿੱਚ ਅੰਕਿਤ ਹੈ। ਰਾਗ ਸੋਰਠ ਘਰ ਚੌਥਾ ਬਾਣੀ ਭਗਤ ਨਾਮਦੇਵ ਜੀਓ ਕੀ, ਪਾੜ ਪੜੋਸਨ ਪੂਛ ਲੈ ਨਾਮਾ ਕਾ ਪਹਿਚਾਨ ਸਿਬਾਈ ਹੋ। ਇਹ ਨਾਮਿਆਂ ਭਗਤ ਨਾਮਦੇਵ ਜੀ ਨੂੰ ਉਹ ਗੁਆਂਢਣ ਆਖਦੀ ਹੈ। ਪਿੰਡ ਦੇ ਲੋਕ ਇਵੇਂ ਦੇ ਨਾਂ ਲੈਂਦੇ ਹੁੰਦੇ ਨੇ, ਪਿੰਡ ਦੇ ਲੋਕ ਛੋਟੇ ਨਾਮ ਹੀ ਵਰਤਦੇ ਹੁੰਦੇ ਨੇ, ਬੰਦਾ ਭਾਵੇਂ ਕਿੱਡਾ ਵੀ ਮਹਾਨ ਹੋ ਜਾਏ। ਉਹ ਆਖਦੀ ਆ ਆ ਕੇ ਗੁਆਂਢਣ ਨਾਮਿਆਂ ਤੇ ਛੱਪਰੀ ਕਿੱਥੋਂ ਬਣਵਾਈ ਆ, ਪੜੋਸਣ ਮੈਂ ਗੁਆਂਢਣ, ਪਾੜ ਪੜੋਸਣ ਪੂਛ ਲੈ ਨਾਮਾ ਕਾ ਪਹਿਚਾਨ ਸਿਵਾਈ ਹੋ, ਤਾਂ ਛੰਨ ਕਿੱਥੋਂ ਬਣਵਾਈ ਆ। ਭਗਤ ਨਾਮਦੇਵ ਜੀ ਦੀ ਛੱਪਰੀ ਦੀ ਸ਼ੋਭਾ ਹੋਈ, ਭਗਤ ਨਾਮਦੇਵ ਜੀ ਦੇ ਨਵੇਂ ਮਕਾਨ ਦੀ ਚਰਚਾ ਹੋਈ, ਉਹਦੀ ਗੁਆਂਢਣ ਨੇ ਆ ਕੇ ਬੜੀ ਅਮੀਰ ਹੈ ਬੜੀ ਅਮੀਰ ਘਰ ਦੀ ਸਵਾਣੀ ਆ, ਆ ਕੇ ਕਹਿੰਦੀ ਆ ਤੋ ਪੈ ਦੁੱਗਣੀ ਮਜ਼ਦੂਰੀ ਦੇ ਹੋ, ਮੈਂ ਤੇਰੇ ਨਾਲੋਂ ਦੁੱਗਣੇ ਰੁਪਈਏ ਦਊਂਗੀ ਮਿਸਤਰੀ ਨੂੰ, ਮੇਰੇ ਕੋ ਬੇਡੀ ਦੇ ਬਤਾ, ਬੇਡੀ ਮੈਨੂੰ ਮਿਸਤਰੀ, ਮੈਨੂੰ ਮਿਸਤਰੀ ਦੱਸ ਦੇ ਤੈਂ ਕਿਹੜਾ ਮਿਸਤਰੀ ਚੁਣਿਆ, ਜਿਸ ਮਿਸਤਰੀ ਕੋਲੋਂ ਮਕਾਨ ਬਣਾਇਆ। ਸੁਭਾਵਕ ਹੈ ਆਪਾਂ ਮਕਾਨ ਤਿਆਰ ਕੀਤਾ ਹੋਵੇ ਅਤੇ ਆਪਣਾ ਮਕਾਨ ਵਧੀਆ ਬਣਿਆ ਹੋਵੇ ਤਾਂ ਆਲੇ ਦੁਆਲੇ ਦੇ ਵੀ ਸੋਚਦੇ ਨੇ ਵੀ ਜਿਹੜੇ ਠੇਕੇਦਾਰ ਨੇ ਇਹ ਮਕਾਨ ਤਿਆਰ ਕੀਤਾ ਉਸੇ ਕੋਲੋਂ ਆਪਾਂ ਕਰਵਾਉਣਾ। ਭਗਤ ਨਾਮਦੇਵ ਜੀ ਦੇ ਗੁਆਂਢਣ ਨੇ ਆ ਕੇ ਭਗਤ ਜੀ ਨੂੰ ਕਿਵੇਂ ਸਵਾਲ ਕੀਤਾ ਉਹ ਸਾਰੀ ਦਾਸਤਾਨ ਢਾਡੀ ਜਥੇ ਦੀ ਜਵਾਨੋ ਇੰਜ ਸਰਵਣ ਕਰੋ।
ਛੱਪਰੀ ਬਣਾਈ ਨਵਿਆ, ਕਿੱਥੋਂ ਦੱਸ ਛੱਪਰੀ ਬਣਾਈ ਨਵਿਆ, ਕਿੱਥੋਂ ਦੱਸ ਛੱਪਰੀ ਬਣਾਈ ਨਵਿਆ, ਕਿੱਥੋਂ ਦੱਸ ਛੱਪਰੀ ਬਣਾਈ ਨਵਿਆ। ਵਡਿਆਈਆਂ ਦੀ ਹੋਈ ਬਰਕਾ, ਮਾਨੋ ਵਡਿਆਈਆਂ ਦੀ ਹੋਈ ਬਰਕਾ।
ਕਹਿਣ ਸੁਭਾ ਪਿੰਡ ਦੀ ਵਧਾਈ ਨਵੀਆਂ, ਕਹਿਣ ਸੁਭਾ ਪਿੰਡ ਦੀ ਵਧਾਈ ਨਵੀਆਂ, ਕਿੱਥੋਂ ਦੱਸ ਛੱਪਰੀ
ਚੱਲ ਕੇ ਅਮੀਰ ਲੋਕ ਬੜੇ ਆਉਂਦੇ ਨੇ, ਦਿੰਦੇ ਨੇ ਵਧਾਈਆਂ ਮੁੱਖ ਚੋਂ ਸੁਣਾਉਂਦੇ ਨੇ, ਦਿੰਦੇ ਨੇ ਵਧਾਈਆਂ ਮੁੱਖ ਚੋਂ ਸੁਣਾਉਂਦੇ ਨੇ। ਮਾਈ ਪੜੋ ਸੁਣਾ ਸਵਾਲ ਪਾਉਂਦੀ ਹੈ, ਵਾਰ ਵਾਰ ਗੱਲ ਇਹੋ ਹੀ ਸੁਣਾਉਂਦੀ ਹੈ, ਵਾਰ ਵਾਰ ਗੱਲ ਇਹੋ ਹੀ ਸੁਣਾਉਂਦੀ ਹੈ।
ਮੇਰੇ ਘਰ ਮਿਸਤਰੀ ਕਲਾਈ ਨਵਿਆ, ਮੇਰੇ ਘਰ ਮਿਸਤਰੀ ਕਲਾਈ ਨਵਿਆ, ਕਿੱਥੋਂ ਦੱਸ ਛੱਪਰੀ ਬਣਾਈ ਨਵੇ,
ਲਿਆ ਮੁੱਲ ਹੈ, ਕਿੰਨਾ ਤੇਰੇ ਮਿਸਤਰੀ ਨੇ ਲਿਆ ਮੁੱਲ ਹੈ, ਦੁੱਗਣਾ ਮੈਂ ਦੇਣਾ ਤੇਰੇ ਨਾਲੋਂ ਮੁੱਲ ਹੈ, ਦੁੱਗਣਾ ਮੈਂ ਦੇਣਾ ਤੇਰੇ ਨਾਲੋਂ ਮੁੱਲ ਹੈ।
ਦੱਸ ਦੇ ਟਿਕਾਣਾ ਤੇ ਮਿਲਾਈ ਨਾ ਮਿਆ, ਦੱਸ ਦੇ ਟਿਕਾਣਾ ਤੇ ਮਿਲਾਈ ਨਾ ਮਿਆ, ਕਿੱਥੋਂ ਦੱਸ ਛੱਪਰੀ ਬਣਾਈ ਨਾ ਮਿਆ, ਕਿੱਥੋਂ ਦੱਸ ਛੱਪਰੀ ਬਣਾਈ ਨਾ ਮਿਆ।
ਪੈਸੇ ਨਾਲ ਰੱਜੀ ਕਿੰਨਾ ਕੁਝ ਕਹਿ ਗਈ, ਉਹ ਕਿੰਨਾ ਕੁਝ ਕਹਿ ਗਈ, ਕਹੇ ਕੜਿਆਣਾ ਕਰ ਬਿੰਦੀ ਰਹਿ ਗਈ, ਕਹੇ ਕੜਿਆਣਾ ਕਰ ਬਿੰਦੀ ਰਹਿ ਗਈ।
ਘਰ ਤੇਰਾ ਬੰਡੇ ਰੁਸ਼ਨਾਈ ਨਾ ਮਿਆ, ਘਰ ਤੇਰਾ ਬੰਡੇ ਰੁਸ਼ਨਾਈ ਨਾ ਮਿਆ, ਕਿੱਥੋਂ ਦੱਸ ਛੱਪਰੀ ਬਣਾਈ ਨਾ ਮਿਆ, ਕਿੱਥੋਂ ਦੱਸ ਛੱਪਰੀ ਬਣਾਈ ਨਾ ਮਿਆ,
ਕਿੱਥੋਂ ਦੱਸ ਛੱਪਰੀ ਬਣਾਈ ਨਾ ਮਿਆ।
ਸਾਰੀਆਂ ਸੰਗਤਾਂ ਬੜੇ ਪ੍ਰੇਮ ਨਾਲ ਸਰਵਣ ਕਰ ਰਹੀਆਂ। ਮੈਂ ਸਮੁੱਚੀ ਸੰਗਤ ਦਾ ਦਿਲੋਂ ਧੰਨਵਾਦੀ ਹਾਂ। ਭਗਤ ਨਾਮਦੇਵ ਜੀ ਦੇ ਉੱਤੇ ਸਵਾਲ ਹੈ ਕਿ ਜਿਹੜੇ ਮਿਸਤਰੀ ਦੇ ਕੋਲੋਂ ਤੈਂ ਇਹ ਮਕਾਨ ਤਿਆਰ ਕਰਵਾਇਆ, ਉਹ ਮਿਸਤਰੀ ਦਾ ਟਿਕਾਣਾ ਮੈਨੂੰ ਦੱਸ ਦੇ। ਹੁਣ ਭਗਤ ਨਾਮਦੇਵ ਜੀ ਦਾ ਕਿਹੜਾ ਮਿਸਤਰੀ ਹੈ? ਭਗਤ ਜੀ ਨੇ ਆਪਣੇ ਹੱਥੀਂ ਉਹ ਛਣ ਨੂੰ ਤਿਆਰ ਕੀਤਾ, ਆਪਣੇ ਹੱਥੀਂ ਉਹ ਮਕਾਨ ਬਣਾਇਆ। ਇਹ ਭਗਤਾਂ ਦਾ ਵਡੱਪਣ ਹੈ, ਜਿਹੜੇ ਰੱਬ ਵਾਲੇ ਹੁੰਦੇ ਨੇ ਉਹਨਾਂ ਦਾ ਵਡੱਪਣ ਹੈ। ਉਹ ਆਪਣੇ ਹੱਥੀਂ ਕੰਮ ਕਰਕੇ ਆਖ ਦਿੰਦੇ ਨੇ ਆ ਸਾਡੇ ਵਿੱਚ ਹਿੰਮਤ ਨਹੀਂ ਸੀ ਕਰਨ ਜੋਗੀ, ਇਹ ਤਾਂ ਪਰਮਾਤਮਾ ਨੇ ਕਰਵਾ ਲਿਆ। ਜਿਹੜਾ ਆਮ ਦੁਨੀਆ ਵਾਲਾ ਬੰਦਾ ਹੈ ਉਹ ਕੋਈ ਵੀ ਕੰਮ ਕਰਨ ਤੋਂ ਬਾਅਦ ਕਹਿੰਦਾ ਮੈਂ ਕੀਤਾ, ਜਿਹੜੇ ਪਰਮਾਤਮਾ ਦੇ ਪਿਆਰੇ ਨੇ ਉਹ ਕਹਿੰਦੇ ਮੇਰੇ ਵਿੱਚ ਹਿੰਮਤ ਨਹੀਂ ਸੀ ਮੈਂ ਕਰ ਸਕਦਾ, ਰੱਬ ਨੇ ਕਰਵਾ ਲਿਆ। ਜਿਹੜੇ ਪਰਮਾਤਮਾ ਦੇ ਪਿਆਰੇ ਨੇ ਉਹਨਾਂ ਵਿੱਚ ਤਾਂ ਆਮ ਦੁਨੀਆ ਵਾਲੇ ਲੋਕਾਂ ਦੇ ਵਿੱਚ ਬਸ ਇਹੀ ਫਰਕ ਹੁੰਦਾ। ਪਰਮਾਤਮਾ ਦੇ ਪਿਆਰੇ ਕਹਿੰਦੇ ਨੇ ਨਾ ਹਮ ਕੀਆ ਨਾ ਕਰੇਂਗੇ, ਨਾ ਕਰ ਸਕੇ ਸਰੀਰ, ਕਿਆ ਜਾਣੋ ਕਿਸ ਹਰ ਕੀਆ ਪਹਿਓ ਕਬੀਰ ਕਬੀਰ, ਮੇਰੇ ਵਿੱਚ ਹਿੰਮਤ ਨਹੀਂ ਕਿ ਮੈਂ ਕਰ ਸਕਦਾ। ਇਹ ਤਾਂ ਅਕਾਲ ਪੁਰਖ ਵਾਹਿਗੁਰੂ ਨੇ ਸਾਡੇ ਉੱਤੇ ਤਰਸ ਕੀਤਾ ਹੈ, ਸਾਡੇ ਉੱਤੇ ਕਿਰਪਾ ਕੀਤੀ ਹੈ, ਸਾਡੇ ਉੱਤੇ ਮਿਹਰ ਕੀਤੀ ਹੈ, ਸਾਡੇ ਉੱਤੇ ਨਜ਼ਰ ਕੀਤੀ ਹੈ ਕਿ ਇਹ ਕੰਮ ਹੋ ਸਕਿਆ। ਇਹ ਰੱਬ ਦੇ ਪਿਆਰਿਆਂ ਦਾ ਵਡੱਪਣ ਹੁੰਦਾ ਹੈ। ਭਗਤਾਂ ਅਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਜਿਹੜੀ ਪੰਕਤੀ ਗੁਰਬਾਣੀ ਨੇ ਆਖੀ ਹੈ, ਸ਼ਾਇਦ ਇਸੇ ਗੱਲ ਦਾ ਨਿਰਣਾ ਹੈ ਕਿ ਦੁਨੀਆਂ ਦੇ ਲੋਕਾਂ ਦੀ ਸੋਚ ਕੁਝ ਹੋਰ ਹੁੰਦੀ ਹੈ, ਜਿਹੜੇ ਨਿਰੰਕਾਰੀ ਪੁਰਸ਼ ਹੁੰਦੇ ਨੇ ਉਹਨਾਂ ਦੀ ਸੋਚ ਕੁਝ ਹੋਰ ਹੁੰਦੀ ਹੈ। ਵੈਸੇ ਨਿਰੰਕਾਰ ਦੇ ਨਾਲ ਜਿਹੜਾ ਅਭੇਦ ਹੋਣਾ ਸਾਧ ਸੰਗਤ, ਇਹ ਵੀ ਬੜੀ ਗਹਿਰਾਈ ਦੇ ਵਿੱਚ ਵਾਚਣ ਵਾਲਾ ਇੱਕ ਥੋੜ੍ਹਾ ਜਿਹਾ ਨੁਕਤਾ ਹੈ। ਇੱਕ ਮੈਂ ਆਪ ਜੀ ਦੀ ਸੇਵਾ ਦੇ ਵਿੱਚ ਉਦਾਹਰਣ ਕਹਿਣ ਲੱਗਾ ਹਾਂ, ਇਕਾਗਰਤਾ ਨਾਲ ਸਰਵਣ ਕਰਿਓ। ਜਦੋਂ ਬੰਦਾ ਧਰਮ ਦੀ ਦੁਨੀਆਂ ਦੇ ਵਿੱਚ ਪ੍ਰਵੇਸ਼ ਕਰਦਾ ਹੈ ਉਹਦੀ ਸ਼ੁਰੂਆਤ ਹੁੰਦੀ ਹੈ ਲੋੜਾਂ ਤੋਂ, ਉਹਦੀ ਸ਼ੁਰੂਆਤ ਹੁੰਦੀ ਹੈ ਲੋੜਾਂ ਤੋਂ ਕਿ ਮੈਂ ਗੁਰਦੁਆਰਾ ਸਾਹਿਬ ਜਾ ਕੇ ਅਰਦਾਸ ਕਰਕੇ ਕੁਝ ਮੰਗਣਾ, ਕੁਝ ਮੈਨੂੰ ਬਖਸ਼ਿਸ਼ ਚਾਹੀਦੀ ਹੈ, ਮੈਨੂੰ ਘਰ ਦੇ ਵਿੱਚ ਆ ਚੀਜ਼ ਚਾਹੀਦੀ ਹੈ, ਮੈਨੂੰ ਤਰੱਕੀ ਚਾਹੀਦੀ ਹੈ, ਮੈਨੂੰ ਤੰਦਰੁਸਤੀ ਚਾਹੀਦੀ ਹੈ, ਧਨ ਦੌਲਤ ਚਾਹੀਦੀ ਹੈ, ਧੀਆਂ ਪੁੱਤ ਚਾਹੀਦੇ ਨੇ। ਬੰਦਾ ਆਪਣੀ ਲੋੜ ਵਾਸਤੇ ਪਹਿਲਾਂ ਆਉਂਦਾ। ਮੇਰੀ ਗੱਲ ਦਾ ਬੁਰਾ ਨਾ ਮਨਾਉਣਾ, ਮੈਂ ਸਮਝਦਾ ਹਾਂ ਕੋਈ ਵੀ ਦੁਨੀਆਂ 'ਤੇ ਬੰਦਾ ਵਿਰਲਾ ਹੀ ਐਸਾ ਹੋਏਗਾ ਜਿਹੜਾ ਗੁਰਦੁਆਰਾ ਸਾਹਿਬ ਚਾਅ ਨਾਲ ਆਉਣ ਵਾਸਤੇ ਤਿਆਰ ਹੋਵੇ। ਅਸਲ ਮੈਨੇ ਵਿੱਚ ਆਪਾਂ ਗੁਰਦੁਆਰੇ ਨਹੀਂ ਆਉਣਾ ਚਾਹੁੰਦੇ। ਮੈਂ ਇਹ ਗੱਲ ਜਿਹੜੀ ਆਪ ਜੀ ਦੇ ਸੇਵਾ 'ਚ ਕਹਿਣ ਲੱਗਾ, ਮੈਂ ਮਾਫ਼ੀ ਚਾਹੁੰਦਾ ਇਸ ਗੱਲ ਦੇ ਉੱਤੇ ਜੇਕਰ ਕਿਸੇ ਨੂੰ ਦੁੱਖ ਲੱਗੇ ਤਾਂ, ਪਰ ਇਹ ਸੱਚਾਈ ਹੈ। ਕੋਈ ਬੰਦਾ ਗੁਰਦੁਆਰੇ ਨਹੀਂ ਆਉਣਾ ਚਾਹੁੰਦਾ। ਬੰਦੇ ਦੀਆਂ ਲੋੜਾਂ ਬੰਦੇ ਨੂੰ ਗੁਰਦੁਆਰੇ ਲੈ ਕੇ ਆਉਂਦੀਆਂ, ਬੰਦੇ ਦੀਆਂ ਲੋੜਾਂ ਬੰਦੇ ਨੂੰ ਗੁਰਦੁਆਰੇ ਲੈ ਕੇ ਆਉਂਦੀਆਂ। ਸੱਚ ਜਾਣਾ, ਜੇ ਸਾਡੀਆਂ ਕੋਈ ਲੋੜਾਂ ਨਾ ਹੁੰਦੀਆਂ ਤਾਂ ਗੁਰਦੁਆਰੇ ਕੋਈ ਨਾ ਵੜਦਾ। ਆਪਣੀਆਂ ਕੁਝ ਲੋੜਾਂ ਹੁੰਦੀਆਂ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਉਹਦੀ ਅਰਦਾਸ ਕਰਕੇ ਪੂਰਤੀ ਵਾਸਤੇ ਅਸੀਂ ਗੁਰੂ ਚਰਨਾਂ ਵਿੱਚ ਦੁਆ ਕਰਦੇ ਹਾਂ, ਅਰਦਾਸ ਕਰਨ ਵਾਸਤੇ ਗੁਰਦੁਆਰੇ ਆਉਂਦੇ ਹਾਂ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਬੰਦੇ ਦੇ ਕੋਲ ਦੁਨਿਆਵੀ ਜਦੋਂ ਲੋੜ ਕੋਈ ਮਹਿਸੂਸ ਹੁੰਦੀ ਤਾਂ ਉਹਨੇ ਗੁਰੂ ਦੇ ਕੋਲੋਂ ਹੀ ਅਰਦਾਸ ਕਰਕੇ ਮੰਗਣਾ। ਅਸੀਂ ਗੁਰੂ ਸ਼ਬਦ ਤੋਂ, ਗੁਰੂ ਸ਼ਬਦ ਦੇ ਦਰਬਾਰ ਤੋਂ ਛੱਡ ਕੇ ਹੋਰ ਕਿਤੇੋਂ ਵੀ ਮੰਗਣ ਵਾਸਤੇ ਸਾਨੂੰ ਆਗਿਆ ਨਹੀਂ ਹੈ। ਇੱਥੇ ਤਾਂ ਸਾਰਾ ਕੁਝ ਦੁੱਖ ਅਤੇ ਸੁੱਖ ਸਾਰਾ ਕੁਝ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਸਾਂਝਾ ਕੀਤਾ ਜਾਂਦਾ। ਇਹ ਗੱਲ ਨੂੰ, ਨੁਕਤੇ ਨੂੰ ਸਮਝੋ ਕਿ ਜਦੋਂ ਬੰਦਾ ਲੋੜਾਂ ਕਰਕੇ ਗੁਰੂ ਦੇ ਨੇੜੇ ਹੁੰਦਾ, ਉਹਦੀ ਅੱਜ ਲੋੜ ਪੂਰੀ ਹੋ ਗਈ, ਉਹਦਾ ਥੋੜ੍ਹਾ ਜਿਹਾ ਯਕੀਨ ਬਣ ਗਿਆ, ਗੁਰੂ ਗ੍ਰੰਥ ਸਾਹਿਬ 'ਤੇ ਥੋੜ੍ਹਾ ਜਿਹਾ ਯਕੀਨ ਬਣ ਗਿਆ, ਪਰ ਪੂਰਨ ਵਿਸ਼ਵਾਸ ਨਹੀਂ, ਪੂਰਨ ਭਰੋਸਾ ਨਹੀਂ। ਉਸ ਤੋਂ ਬਾਅਦ ਦੁਬਾਰਾ ਉਹਨੂੰ ਜ਼ਿੰਦਗੀ ਵਿੱਚ ਕੋਈ ਹੋਰ ਲੋੜ ਪਈ, ਉਹ ਫਿਰ ਦੁਬਾਰਾ ਗੁਰੂ ਚਰਨਾਂ ਦੇ ਵਿੱਚ ਮੰਗਦਾ। ਦੂਸਰੀ ਵਾਰ ਫਿਰ ਉਹਦੀ ਲੋੜ ਪੂਰੀ ਹੋ ਗਈ। ਹੌਲੀ ਹੌਲੀ ਉਹਨੂੰ ਇਹ ਸਮਝ ਆ ਜਾਂਦੀ ਹੈ ਕਿ ਮੇਰੀਆਂ ਲੋੜਾਂ ਦੁਨੀਆਂ ਵਾਲਿਆਂ ਦੇ ਨਾਲੋਂ ਗੁਰੂ ਪਹਿਲਾਂ ਪੂਰੀਆਂ ਕਰਦਾ, ਮੈਂ ਗੁਰੂ ਦੇ ਨੇੜੇ ਹੋਵਾਂ। ਬੰਦਾ ਲੋੜਾਂ ਤੱਕ ਸੀਮਿਤ ਹੈ। ਉਸ ਤੋਂ ਬਾਅਦ ਜਿਉਂ ਜਿਉਂ ਗੁਰੂ ਦੇ ਨੇੜੇ ਹੁੰਦਾ ਜਾਂਦਾ ਹੈ ਫਿਰ ਉਹਦੀ ਆਪਣੀ ਜਿਹੜੀ ਲੋੜ ਹੈ ਉਹ ਘੱਟਦੀ ਜਾਂਦੀ ਹੈ, ਫਿਰ ਉਹ ਪੂਰੀ ਦੁਨੀਆਂ ਨੂੰ ਆਪਣੀ ਲੋੜ ਸਮਝਦਾ। ਪਹਿਲਾਂ ਅਰਦਾਸ ਕਰਦਾ ਵਾਹਿਗੁਰੂ ਮੇਰਾ ਭਲਾ ਹੋਵੇ, ਮੇਰਾ ਆਹ ਕੰਮ ਹੋ ਜਾਏ। ਜਦੋਂ ਗੁਰੂ ਦੇ ਨੇੜੇ ਹੋ ਗਿਆ ਤਾਂ ਫਿਰ ਉਹ ਅਰਦਾਸ ਕਰਦਾ ਵਾਹਿਗੁਰੂ ਸਰਬੱਤ ਦਾ ਭਲਾ ਹੋਵੇ, ਫਿਰ ਉਹ ਅਰਦਾਸ ਕਰਦਾ ਕਿ ਸਾਰੀ ਦੁਨੀਆਂ ਦਾ ਭਲਾ ਹੋਵੇ। ਪਹਿਲਾਂ ਉਹ ਆਪਣੇ ਸੁੱਖ ਮੰਗ ਰਿਹਾ ਅਤੇ ਬਾਅਦ ਵਿੱਚ ਉਹ ਪੂਰੀ ਦੁਨੀਆਂ ਦੇ ਸੁੱਖਾਂ ਦੀ ਖੈਰ ਮੰਗਦਾ, ਪੂਰੀ ਦੁਨੀਆਂ ਦੇ ਸੁੱਖਾਂ ਵਾਸਤੇ ਅਰਦਾਸ ਕਰਦਾ। ਪਹਿਲਾਂ ਕਹਿੰਦਾ ਸੀ ਵਾਹਿਗੁਰੂ ਮੇਰਾ ਭਲਾ ਕਰਤੇ, ਹੁਣ ਜਦੋਂ ਗੁਰੂ ਦੇ ਨੇੜੇ ਹੋ ਗਿਆ ਫਿਰ ਕਹਿੰਦਾ ਸਭੇ ਜੀ ਸੰਭਾਲ ਆਪਣੀ ਮਿਹਰ ਕਰ। ਹੁਣ ਪੂਰੀ ਦੁਨੀਆਂ ਦੀਆਂ ਸਤਿਗੁਰੂ ਜੀ ਮੰਗਾਂ ਪੂਰੀਆਂ ਕਰ ਦਿਓ, ਮੇਰੀ ਮੰਗ ਜਿਹੜੀ ਉਹ ਬੇਸ਼ੱਕ ਅਧੂਰੀ ਰਹਿ ਜਾਏ ਪਰ ਗੁਆਂਢੀ ਦੀ ਪੂਰੀ ਹੋ ਜਾਏ। ਮੈਂ ਅੱਧੀ ਰੋਟੀ ਖਾ ਲਵਾਂਗਾ ਪਰ ਮੇਰੇ ਨਾਲ ਦਾ ਜਿਹੜਾ ਉਹ ਕਿਤੇ ਭੁੱਖਾ ਨਾ ਰਹਿ ਜਾਏ। ਇਹਨੂੰ ਕਹਿੰਦੇ ਨੇ ਸਰਬੱਤ ਦੇ ਭਲੇ ਦਾ ਪ੍ਰਕਰਨ। ਹੁਣ ਸਰਬੱਤ ਦੇ ਭਲੇ ਦੀ ਆਪਣੇ ਦਿਲ ਦੇ ਵਿੱਚ ਇੱਕ ਉਹ ਮੰਗ ਉੱਠਦੀ ਆ ਭਗਤ ਨਾਮਦੇਵ ਜੀ ਦੇ। ਭਗਤ ਨਾਮਦੇਵ ਜੀ ਦੇ ਕੋਲੇ ਜਿਸ ਬੀਬੀ ਨੇ ਸਵਾਲ ਕੀਤਾ ਹੈ ਕਿ ਮੈਨੂੰ ਮਿਸਤਰੀ ਦਾ ਟਿਕਾਣਾ ਦੱਸ, ਉਹ ਬੀਬੀ ਨੂੰ ਪੈਸੇ ਦਾ ਗੁਮਾਨ ਹੈ, ਉਹਦੇ ਕੋਲ ਰੁਪਈਏ ਬੜੇ ਨੇ, ਧਨ ਦੌਲਤ ਬੜੀ ਹੈ। ਸਤਸੰਗਤ ਇਹ ਦੌਲਤ ਦਾ ਨਸ਼ਾ ਜਿਹੜਾ ਬੰਦੇ ਦਾ ਦਿਮਾਗ ਖਰਾਬ ਕਰ ਦਿੰਦਾ, ਗੱਲ ਕਹਿਣੀ ਕਿਤੇ ਕੁਠਾਹੇ ਨਹੀਂ ਹੋਵੇਗੀ। ਆਮ ਤੌਰ 'ਤੇ ਨਸ਼ਾ ਹਰ ਇੱਕ ਮਾੜਾ, ਨਸ਼ਾ ਬਾਜ਼ਾਰ ਵਿੱਚੋਂ ਵਿਕਣ ਵਾਲਾ ਉਹ ਵੀ ਮਾੜਾ, ਬਾਜ਼ਾਰ ਦੇ ਵਿੱਚ ਜਿਹੜੇ ਨਸ਼ੇ ਵਿਕਦੇ ਨੇ ਉਹ ਵੀ ਕੁਲਾਂ ਤਬਾਹ ਕਰਕੇ ਰੱਖ ਦਿੰਦੇ ਨੇ। ਵੱਡੇ ਵੱਡੇ ਐਸੇ ਜਿਹੜੇ ਘਟਨਾਕ੍ਰਮ ਵਾਪਰ ਜਾਂਦੇ ਨੇ ਜਿਨ੍ਹਾਂ ਨੂੰ ਕਹਿਣਾ ਸਾਧ ਸੰਗਤ ਹਰ ਬੰਦੇ ਦੀ ਜਵਾਨ ਕਾਂਬੇ ਦਾ ਸ਼ਿਕਾਰ ਹੋ ਜਾਂਦੀ ਹੈ। ਨਸ਼ੇ ਸਾਰੇ ਹੀ ਮਾੜੇ ਨੇ, ਉਹਨਾਂ ਨਸ਼ਿਆਂ ਦੇ ਵਿੱਚੋਂ ਬਹੁਤ ਸਾਰੇ ਹੋਰ ਨਸ਼ੇ ਵੀ ਨੇ। ਪੈਸੇ ਦਾ ਨਸ਼ਾ, ਉੱਚੀ ਜਾਤ ਦਾ ਨਸ਼ਾ ਦਿਮਾਗ ਖਰਾਬ ਕਰ ਦਿੰਦਾ ਬੰਦੇ ਦਾ ਕਿ ਮੈਂ ਉੱਚੀ ਜਾਤ ਵਿੱਚ ਜਨਮਿਆ, ਹਾਲਾਂਕਿ ਆਪਣੀ ਮਰਜ਼ੀ ਨਾਲ ਨਹੀਂ ਜੰਮਿਆ, ਰੱਬ ਦੇ ਕੋਲ ਇੱਕ ਐਪਲੀਕੇਸ਼ਨ ਨਹੀਂ ਦੇ ਕੇ ਆਏ ਸੀ ਕਿ ਮੈਨੂੰ ਇਸ ਜਾਤ ਵਿੱਚ ਜਨਮ ਮਿਲੇ, ਰੱਬ ਦੇ ਕੋਲ ਕੋਈ ਅਰਜ਼ੀ ਨਹੀਂ ਸੀ ਦੇ ਕੇ ਆਏ ਕਿ ਮੈਨੂੰ ਇਸ ਜਾਤ ਵਿੱਚ ਜਨਮ ਮਿਲੇ, ਜੰਮਣਾ ਮਰਨਾ ਕਰਤੇ ਦੇ ਹੱਥ ਹੈ, ਉੱਚੀ ਜਾਤ ਦਾ ਨਸ਼ਾ। ਆ ਵੇਖੋ ਬ੍ਰਾਹਮਣਾਂ ਨੇ ਕਿਵੇਂ ਧੱਕੇ ਮਾਰੇ ਨੇ, ਕੱਲ੍ਹ ਦੇ ਦੀਵਾਨ ਵਿੱਚ ਤੁਸੀਂ ਸਰਵਣ ਕੀਤਾ ਹੈ, ਭਗਤ ਨਾਮਦੇਵ ਜੀ ਨੂੰ ਮੰਦਿਰ ਦੇ ਵਿੱਚੋਂ ਧੱਕੇ ਮਾਰ ਮਾਰ ਕੇ ਬਾਹਰ ਕੱਢਿਆ ਗਿਆ, ਭਗਤ ਨਾਮਦੇਵ ਜੀ ਦੇ ਉੱਤੇ ਜ਼ੁਲਮ ਕਮਾਇਆ, ਪਰਮਾਤਮਾ ਨੇ ਮਿਹਰ ਕੀਤੀ, ਭਗਤ ਨਾਮਦੇਵ ਨੂੰ ਗਲ ਨਾਲ ਲਾ ਲਿੱਤਾ ਅਤੇ ਅਹੰਕਾਰੀਆਂ ਨਿੰਦਕਾਂ ਨੂੰ ਪਿੱਠ ਦਿਖਾ ਦਿੱਤੀ। 451 ਅੰਗ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁੱਖ ਲਾਇਆ। ਭਗਤ ਨਾਮਦੇਵ ਜੀ ਦੇ ਨਾਲ ਪਰਮਾਤਮਾ ਨੇ ਜ਼ਰਾਨਾ ਪ੍ਰਗਟ ਕੀਤਾ ਹੈ। ਹੁਣ ਭਗਤ ਜੀ ਦੀ ਛਪਰੀ ਅਕਾਲ ਪੁਰਖ ਵਾਹਿਗੁਰੂ ਨੇ ਮਨੋ ਵਿੱਚ ਵਰਤ ਕੇ ਆਪ ਹੱਥੀਂ ਤਿਆਰ ਕਰਵਾਈ ਹੈ। ਜਹਿ ਪ੍ਰਸਾਦ ਬਸੈ ਸੁਖ ਮੰਦਰ ਤਿਸੇ ਧਿਆਏ ਸਦਾ ਮਨ ਅੰਦਰ। ਜਿਹਦੀ ਕਿਰਪਾ ਨਾਲ ਸੋਹਣੇ ਮਕਾਨਾਂ ਵਿੱਚ ਆਪਾਂ ਵੱਸਦੇ ਹਾਂ, ਚੰਗੇ ਆਰਾਮਦਾਈ ਘਰਾਂ ਵਿੱਚ ਆਪਾਂ ਵੱਸਦੇ ਹਾਂ, ਜਹਿ ਪ੍ਰਸਾਦ, ਪ੍ਰਸਾਦ ਮੈਂ ਕਿਰਪਾ, ਜਿਹਦੀ ਕਿਰਪਾ ਦੇ ਨਾਲ ਜਹਿ ਪ੍ਰਸਾਦ ਬਸੈ ਸੁਖ ਮੰਦਰ ਤਿਸੇ ਧਿਆਏ ਸਦਾ ਮਨ ਅੰਦਰ। ਉਹਨੂੰ ਹਮੇਸ਼ਾ ਧਿਆਉਂਦੇ ਰਹਿਣਾ ਚਾਹੀਦਾ। ਬੰਦਾ ਅਮੀਰ ਹੋਵੇ ਪਰ ਅਮੀਰੀ ਦੇਣ ਵਾਲੇ ਨੂੰ ਕਦੇ ਨਾ ਭੁਲਾਵੇ, ਬੰਦਾ ਅਮੀਰ ਹੋਵੇ ਅਮੀਰੀ ਦੇਣ ਵਾਲੇ ਨੂੰ ਕਦੇ ਨਾ ਭੁੱਲੇ। ਭਗਤ ਨਾਮਦੇਵ ਜੀ ਨੇ ਇਹ ਨਹੀਂ ਕਿਹਾ ਕਿ ਮਕਾਨ ਮੈਂ ਤਿਆਰ ਕੀਤਾ, ਉਹ ਕਹਿੰਦੇ ਨੇ ਭੈਣ ਮੇਰੀਏ ਬੈਠ ਕੇ ਸੁਣ, ਰੀ ਬਾਈ, ਹੇ ਭੈਣੇ, ਰੀ ਬਾਈ ਬੇਟੀ ਦੇਣ ਨਾ ਜਾਈ, ਮੇਰਾ ਮਿਸਤਰੀ ਐਵੇਂ ਇੱਕ ਦੂਜੇ ਨੂੰ ਦਿੱਤਾ ਨਹੀਂ ਜਾਂਦਾ ਵੀ ਅੱਜ ਤੂੰ ਮੇਰਾ ਮਕਾਨ ਤਿਆਰ ਕੀਤਾ, ਕੱਲ੍ਹ ਨੂੰ ਗੁਆਂਢੀ ਦਾ ਮਕਾਨ ਤਿਆਰ ਕਰਿਆ। ਮੇਰਾ ਮਿਸਤਰੀ ਜਿਹੜਾ ਉਹ ਪੈਸੇ ਦੀ ਮਜ਼ਦੂਰੀ ਵੀ ਨਹੀਂ ਮੰਗਦਾ। ਸਾਰਾ ਸ਼ਬਦ ਸੁਣਨ ਦਾ ਧਿਆਨ ਥੋੜ੍ਹਾ ਜਿਹਾ ਕਰਿਓ। ਪਾੜ ਪੜੋਸਣ ਪੂਛ ਲੈ ਨਾਮਾ, 657 ਅੰਗ ਹੈ, ਰਾਗ ਸੋਰਠ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ। ਇਹ ਪੰਕਤੀਆਂ ਕਰੋੜਾਂ ਸੂਰਜਾਂ ਦੀ ਲਾਲੀ ਵਾਂਗ ਅੱਜ ਵੀ ਪ੍ਰਕਾਸ਼ਮਾਨ ਨੇ ਅਤੇ ਦੁਨੀਆਂ ਨੂੰ ਚਾਨਣ ਬਖਸ਼ਿਸ਼ ਕਰਦੀਆਂ। ਪਾੜ ਪੜੋਸਣ ਪੂਛ ਲੈ ਨਾਮਾ, ਕਾਪੈ ਸ਼ਾਨ ਛਬਾਈ ਹੋ, ਕਿੱਥੋਂ ਬਣਵਾਈ ਹੈ, ਤੋਪੈ ਦੁੱਗਣੀ ਮਜ਼ੂਰੀ ਦੇਹੋ, ਮੋਕੋ ਬੇਟੀ ਦੇ ਬਤਾਈ ਹੋ। ਅਤੇ ਭਗਤ ਜੀ ਮੋਹਰੇ ਬੋਲ ਕੇ ਕਹਿੰਦੇ, ਰੀ ਬਾਈ ਬੇਟੀ ਦੇਣ ਨਾ ਜਾਈ, ਬੇਟੀ ਪ੍ਰੀਤ ਮਜ਼ਦੂਰੀ ਮੰਗੈ ਜੇ ਕੋਉ ਸ਼ਾਨ ਸ਼ਬਾਬੈ ਹੋ। ਉਹ ਰੁਪਈਆਂ ਦੀ ਮਜ਼ਦੂਰੀ ਨਹੀਂ ਮੰਗਦਾ, ਉਹ ਤਾਂ ਪ੍ਰੀਤ ਦੀ ਮਜ਼ਦੂਰੀ ਮੰਗਦਾ, ਪਿਆਰ ਦੀ ਮਜ਼ਦੂਰੀ ਮੰਗਦਾ, ਜੇ ਕੋਈ ਉਹ ਨਾਲ ਪਿਆਰ ਕਰੇ। ਲੋਕ ਕੁਟੁੰਬ ਸਭੂ ਤੇ ਤੋਰੇ ਤੋਂ ਆਪਣ ਵੇਢੀ ਆਵੈ ਹੋ, ਦੁਨੀਆਂ ਨਾਲੋਂ ਪਿਆਰ ਘਟਾ ਕੇ ਉਸ ਪਰਮਾਤਮਾ ਨਾਲ ਪਿਆਰ ਪਾ ਲੈ ਅਤੇ ਬੇਢੀ ਆਪਣੇ ਆਪ ਮੇਰਾ ਮਿਸਤਰੀ ਤੇਰੇ ਘਰ ਚੱਲ ਕੇ ਆਜੂ। ਬੇਢੀ ਪ੍ਰੀਤ ਮਜ਼ਦੂਰੀ ਮੰਗੇ ਜੇ ਕੋਉ ਸ਼ਾਨ ਸ਼ਬਾਬੈ ਹੋ, ਲੋਕ ਕੁਟੁੰਬ ਸਭੂ ਤੇ ਤੋਰੇ ਤੋਂ ਆਪਣ ਵੇਢੀ ਆਵੈ ਹੋ, ਉਹ ਪਰਮਾਤਮਾ ਮਿਸਤਰੀ ਤੇਰੇ ਘਰ ਆਪ ਚੱਲ ਕੇ ਆ ਜਾਏਗਾ। ਅਤੇ ਉਹ ਬੀਬੀ ਨੇ ਗੁਆਂਢਣ ਨੇ ਆਖਿਆ, ਨਾਮਦੇਵ ਆ ਕਿੱਦਾਂ ਦਾ ਮਿਸਤਰੀ ਤੂੰ ਦੱਸ ਰਿਹਾ, ਉਹਦਾ ਪਿੰਡ ਕਿਹੜਾ, ਉਹ ਕਿਹੜੇ ਪਿੰਡ ਵੱਸਦਾ, ਤੇਰਾ ਮਿਸਤਰੀ ਕਿੱਥੇ ਦਾ ਰਹਿਣ ਵਾਲਾ। ਅਤੇ ਭਗਤ ਨਾਮਦੇਵ ਜੀ ਕਹਿੰਦੇ ਨੇ, ਮੇਰਾ ਮਿਸਤਰੀ ਸਭ ਅੰਤਰ ਸਭ ਠਾਈ ਹੋ, ਉਹ ਸਾਰਿਆਂ ਦੇ ਅੰਦਰ ਅਤੇ ਸਾਰਿਆਂ ਥਾਵਾਂ ਦੇ ਉੱਤੇ ਵੱਸਦਾ, ਮੇਰਾ ਮਿਸਤਰੀ ਸਭ ਅੰਤਰ ਸਭ ਠਾਈ ਹੋ, ਉਹ ਪੂਰੀ ਦੁਨੀਆਂ ਦੇ ਵਿੱਚ ਵੱਸਦਾ, ਉਹ ਤੇਰੇ ਹਿਰਦੇ ਵਿੱਚ ਵੀ ਵੱਸਦਾ ਤੇ ਤੇਰੇ ਘਰ ਵਿੱਚ ਵੀ ਵੱਸਦਾ, ਜ਼ਰਰੇ ਜ਼ਰਰੇ ਵਿੱਚ ਵੱਸਦਾ। ਮੇਰਾ ਮਿਸਤਰੀ ਕਿਹੜਾ? ਮੇਰੇ ਮਿਸਤਰੀ ਦਾ ਟਿਕਾਣਾ ਭੈਣੇ ਮੇਰੀ ਹੈ, ਸੁਣ ਜਾ ਸੁਣਨਾ। ਉਹ ਕਹਿੰਦੀ ਮੈਨੂੰ ਤੇ ਸਮਝ ਕੁਝ ਨਹੀਂ ਆਉਂਦਾ, ਤੂੰ ਕੈਸੀਆਂ ਬੌਰਾਨੀਆਂ ਜੀਆਂ ਗੱਲਾਂ ਕਰ ਰਿਹਾ, ਕੈਸੀਆਂ ਭੋਲੀਆਂ ਜੀਆਂ ਗੱਲਾਂ ਕਰ ਰਿਹਾ। ਤੇ ਭਗਤ ਨਾਮਦੇਵ ਜੀ ਨੇ ਉਸ ਬੀਬੀ ਦੀ ਸਮਝ ਵਿੱਚ ਸੌਖਾ ਆ ਜਾਏ ਹੋਰ ਵਿਸਥਾਰ ਕੀਤਾ। ਹੋਰ ਵਿਸਥਾਰ ਵਿੱਚ ਭਗਤ ਜੀ ਨੇ ਕਿਹੜੇ ਬੋਲ ਕਹੇ, ਉਹਨਾਂ ਬੋਲਾਂ ਦਾ ਵੇਰਵਾ ਆਪ ਜੀ ਦੀ ਸੇਵਾ ਵਿੱਚ ਸਰੂਪ ਸਿੰਘ ਕੜਿਆਣਾ ਦਾ ਢਾਡੀ ਜਥਾ ਇਉਂ ਕਹਿੰਦਾ ਆ ਰਿਹਾ।
ਅਹੰਕਾਰ
ਸਾਧ ਸੰਗਤ ਕੈਸੀ ਪ੍ਰੀਤ ਹੈ ਭਗਤ ਨਾਮਦੇਵ ਅਤੇ ਪਰਮਾਤਮਾ ਦੀ ਨਾਮੈ ਨਾਰਾਇਣ ਨਾਹੀ ਭੇਦ ਗੁਰੂ ਅਰਜਨ ਦੇਵ ਮਹਾਰਾਜ ਨੇ ਪ੍ਰਵਚਨ ਕੀਤਾ ਹੈ ਊਚ ਤੇ ਊਚ ਨਾਮ ਦਿਓ ਸਮਦਰਸ਼ੀ 1207 ਅੰਗ ਉੱਤੇ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਬਚਨ ਕਿਹਾ ਕਿ ਭਗਤ ਨਾਮਦੇਵ ਜੀ ਦੀ ਕਿੰਨੀ ਉੱਚੀ ਅਵਸਥਾ ਹੈ 1207 ਅੰਗ ਗੁਰੂ ਗ੍ਰੰਥ ਸਾਹਿਬ ਜੀ ਦਾ ਊਚ ਤੇ ਊਚ ਨਾਮ ਦਿਓ ਸਮਦਰਸ਼ੀ ਅਤੇ ਭਗਤ ਰਵਿਦਾਸ ਜੀ ਕਹਿੰਦੇ ਨੇ ਕਿ ਨਾਮਦੇਵ ਕਬੀਰ ਤਰਲੋਚਨ ਸਦਨਾ ਸੈਨ ਤਰੇ ਉੱਥੇ ਵੀ ਭਗਤ ਨਾਮਦੇਵ ਜੀ ਦਾ ਜ਼ਿਕਰ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਆਪਾਂ ਜਦੋਂ ਸੰਪੂਰਨ ਬਾਣੀ ਦਾ ਗਿਆਨ ਲੈਣ ਦਾ ਯਤਨ ਕਰੀਏ ਤਾਂ ਇਹਨਾਂ ਰੱਬੀ ਭਗਤਾਂ ਨੂੰ ਕਿੱਡਾ ਸਨਮਾਨ ਦਿੱਤਾ ਗੁਰੂਆਂ ਨੇ। ਗੁਰੂ ਸਾਹਿਬ ਜੀ ਤਾਂ ਇੱਥੋਂ ਤੱਕ ਬਚਨ ਕਹਿੰਦੇ ਨੇ ਪਾਤਸ਼ਾਹੀ ਭਗਤ ਜਨਾਂ ਕੋ ਦਿੱਤੀਆਂ ਨੇ, ਇਹਨਾਂ ਭਗਤਾਂ ਨੂੰ ਪਾਤਸ਼ਾਹੀ ਦਿੱਤੀ ਆ ਪਰਮਾਤਮਾ ਨੇ, ਇਹਨਾਂ ਦੀ ਪਾਤਸ਼ਾਹੀ ਅੱਜ ਵੀ ਚੱਲਦੀ ਹੈ। ਭਗਤ ਨਾਮਦੇਵ ਦੇ ਟਾਈਮ ਭਾਰਤ ਦਾ ਹੁਕਮਰਾਨ ਕੌਣ ਸੀ ਕਿਸੇ ਨੂੰ ਨਹੀਂ ਪਤਾ, ਮੈਨੂੰ ਵੀ ਨਹੀਂ ਪਤਾ, ਇਤਿਹਾਸ ਬਿਲਕੁਲ ਚੁੱਪ ਹੈ ਕਿ ਉਸ ਮੌਕੇ ਭਾਰਤ ਦਾ ਬਾਦਸ਼ਾਹ ਕਿਹੜਾ ਸੀ। ਅਤੇ ਹੁਣ ਆਪਾਂ ਵੇਖੀਏ ਉਹ ਰਾਜਾ ਜਿਹੜਾ ਸੀ ਜਿੰਨੇ ਸਮੇਂ ਵੀ ਉਹਨੇ ਰਾਜ ਕੀਤਾ ਉਹ ਮਰ ਗਿਆ ਅਤੇ ਉਹਦੀ ਨਾਲੇ ਕਹਾਣੀ ਖਤਮ ਹੋ ਗਈ। ਅਤੇ ਭਗਤ ਨਾਮਦੇਵ ਜੀ ਦਾ ਤਾਂ ਰਾਜ ਅੱਜ ਵੀ ਚੱਲਦਾ, ਉਹਨਾਂ ਦਾ ਅੱਜ ਵੀ ਪੂਰਾ ਨਾਮ ਦੁਨੀਆ ਜਪਦੀ ਹੈ। ਜਿਸ ਮੰਦਰ ਦੇ ਵਿੱਚੋਂ ਭਗਤ ਜੀ ਨੂੰ ਧੱਕੇ ਪਏ, ਅੱਜ ਉਸ ਮੰਦਰ ਦੇ ਅੰਮ੍ਰਿਤ ਵੇਲੇ ਜਦੋਂ ਕਵਾੜ ਖੁੱਲ੍ਹਦੇ ਨੇ ਅਤੇ ਪੁਜਾਰੀ ਪਹਿਲੀ ਸੱਟੇ ਆਵਾਜ਼ ਮਾਰ ਕੇ ਕਹਿੰਦਾ ਆਓ ਸੰਤ ਨਾਮਦੇਵ ਦੇ ਦੀਦਾਰ ਪਾਓ, ਉਹਨਾਂ ਨੇ ਦਰਵਾਜ਼ਿਆਂ ਦੇ ਬਿਲਕੁਲ ਨਜ਼ਦੀਕ ਭਗਤ ਨਾਮਦੇਵ ਜੀ ਦੀ ਯਾਦ ਵਿੱਚ ਪਾਵਨ ਅਸਥਾਨ ਬਣਾਇਆ ਹੋਇਆ, ਆਓ ਸੰਤ ਨਾਮਦੇਵ ਦੇ ਦੀਦਾਰ ਪਾਓ। ਵੈਸੇ ਧਰਮ ਦੀ ਦੁਨੀਆ ਅੰਦਰ ਐਸਾ ਹੁੰਦਾ, ਹੋ ਸਕਦਾ ਕਿਸੇ ਦੇ ਗੱਲ ਸਮਝ ਵਿੱਚ ਨਾ ਆਵੇ, ਪਰ ਮੈਂ ਕਹਿਣ ਲੱਗਾ ਜਿਹੜੇ ਅਧਿਆਤਮਵਾਦ ਨਾਲ ਪਿਆਰ ਰੱਖਦੇ ਨੇ ਉਹਨਾਂ ਨੂੰ ਇਸ ਗੱਲ ਦੀ ਸੋਝੀ ਆ ਜਾਏਗੀ। ਜਿਹੜੇ ਧਰਮੀ ਲੋਕ ਹੁੰਦੇ ਨੇ ਲੋਕ ਉਹਨਾਂ ਦੇ ਦੁਆਲੇ ਪਹਿਲਾਂ ਤਾਂ ਕੁੱਟਣ ਵਾਸਤੇ ਤਿਆਰ ਹੋ ਜਾਂਦੇ ਨੇ, ਉਹਨਾਂ ਨੂੰ ਮਾੜਾ ਚੰਗਾ ਕਹਿੰਦੇ ਨੇ। ਬਾਪੂ ਸ਼ੀਤਲ ਸਾਹਿਬ ਤਾਂ ਬੜੇ ਕਰੜੇ ਸ਼ਬਦ ਵਰਤਦੇ ਸਨ, ਹੋ ਸਕਦਾ ਕਿਸੇ ਨੂੰ ਚੰਗੇ ਨਾ ਲੱਗਣ। ਉਹ ਕਹਿੰਦੇ ਸੀ ਦੁਨੀਆ ਪਹਿਲਾਂ ਧਰਮੀ ਬੰਦਿਆਂ ਦੇ ਸਿਰ ਵਿੱਚ ਜੁੱਤੀ ਮਾਰਨ ਤੱਕ ਜਾਂਦੀ ਹੈ, ਪਰ ਜਦੋਂ ਧਰਮੀਆਂ ਦੀ ਜੈ ਜੈਕਾਰ ਹੁੰਦੀ ਤਾਂ ਉਹੀ ਜੁੱਤੀ ਫਿਰ ਪੈਰਾਂ ਵਿੱਚ ਪਾ ਕੇ ਉਹਨਾਂ ਦੇ ਮਗਰ ਦੌੜਨਾ ਸ਼ੁਰੂ ਕਰ ਦਿੰਦੀ ਹੈ। ਦੁਨੀਆ ਉਹੀ ਜੁੱਤੀ ਆਪਣੇ ਪੈਰਾਂ ਵਿੱਚ ਪਾ ਕੇ ਉਹਨਾਂ ਦੇ ਮਗਰ ਭੱਜਣਾ ਸ਼ੁਰੂ ਕਰ ਦਿੰਦੀ ਹੈ। ਇਹ ਸਤਸੰਗ ਸੱਚਾਈ ਹੈ। ਜਿਹੜੇ ਲੋਕ ਤ੍ਰਿਸਕਾਰੇ ਗਏ ਪਰਮਾਤਮਾ ਨੇ ਉਹਨਾਂ ਨੂੰ ਗਲ ਨਾਲ ਲਾਇਆ, ਪਰਮਾਤਮਾ ਨੇ ਉਹਨਾਂ ਨੂੰ ਸੀਨੇ ਨਾਲ ਲਾ ਕੇ ਸਨਮਾਨ ਦਿੱਤਾ, ਅੱਜ ਉਹਨਾਂ ਦੀ ਸ਼ੋਭਾ ਕਿੰਨੀ ਜ਼ਿਆਦਾ ਹੈ। ਗੱਲ ਹੋਰ ਪਾਸੇ ਨਾ ਤੁਰ ਜਾਏ, ਗੱਲ ਮੈਂ ਮਕਾਨ ਤੱਕ ਸੀਮਤ ਰੱਖਣੀ ਆ। ਮਕਾਨ ਆਪਾਂ ਵੀ ਚੰਗੇ ਬਣਾਏ ਨੇ, ਆਰਾਮਦਾਇਕ ਘਰਾਂ ਦੇ ਵਿੱਚ ਆਪਾਂ ਵੱਸਦੇ ਹਾਂ। ਪਹਿਲਾਂ ਸਾਡੇ ਘਰ ਕੱਚੇ ਸੀ ਪਰ ਸਿੱਖਾਂ ਦੇ ਹਿਰਦੇ ਪੱਕੇ ਸੀ, ਅੱਜ ਸਾਡੇ ਘਰ ਪੱਕੇ ਹੋ ਗਏ ਤਾਂ ਸਿੱਖ ਅੰਦਰੋਂ ਕੱਚੇ ਹੋ ਗਏ। ਅੱਜ ਗੁਰਦੁਆਰਿਆਂ ਦੇ ਵਿੱਚ ਪੱਥਰ ਲੱਗ ਗਿਆ ਪਰ ਜਿਹੜੇ ਸਿੱਖਾਂ ਦੇ ਹਿਰਦੇ ਉਹ ਮਿੱਟੀ ਦੇ ਨਾਲੋਂ ਵੀ ਜ਼ਿਆਦਾ ਪੋਲੇ ਹੋ ਗਏ।